7:30 ਤੋਂ 8:30 ਵਜੇ ਤੱਕ ਪਏ ਬਲਵਿੰਦਰ ਸਿੰਘ ਜੀ ਰੰਗੀਲਾ ਆਪ ਸੰਤਾਂ ਗੁਰਬਾਣੀ ਸ਼ਬਦ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਗੁਰੂ ਪਿਆਰੇ ਸਤਸੰਗ ਜੀਓ 21 ਅਤੇ 22 ਜੁਲਾਈ ਨੂੰ 8 ਵਜੇ ਤੋਂ 9 ਵਜੇ ਤੱਕ ਪਾਰਕ ਐਵਨਿਊ ਗੁਰੂ ਘਰ ਵਿਖੇ ਭਾਈ ਸਤਵਿੰਦਰ ਸਿੰਘ ਜੀ ਭਾਈ ਹਰਿਮੰਦਰ ਸਿੰਘ ਦਿੱਲੀ ਵਾਲੇ ਗੁਰਬਾਣੀ ਸ਼ਬਦ ਕੀਰਤਨ ਦੀ ਸੇਵਾ ਨਿਭਾਉਣਗੇ। 24 ਜੁਲਾਈ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪਾਰਕ ਐਵਨਿਊ ਗੁਰੂ ਘਰ ਵਿਖੇ ਭਾਈ ਸਤਵਿੰਦਰ ਸਿੰਘ ਹਰਿਮੰਦਰ ਸਿੰਘ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਣਗੇ। ਆਹ ਹੁਣ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਤਿੰਨਾਂ ਪਾਸੋਂ ਚੱਲ ਰਹੀ ਗੁਰਬਾਣੀ ਦੀ ਲੜੀ ਵਾਰ ਕਥਾ ਵਿਚਾਰ ਸੁਣਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸਚ ਯੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਫੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਮੰਦਨ ਭਗਵਾਨਾ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਆਕਾਸ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇ ਦੇ ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨਾ ਜਾਇਲੇ। ਆਕਾਸ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇ ਦੇ ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨਾ ਜਾਇਲੇ। ਮੋਹੇ ਬੈਰਾਗ ਭਇਓ ਇਹੋ ਜੀਓ ਆਏ ਕਹਾ ਗਇਓ ਰਹਾਉ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾ ਤੇ ਕੀਨ ਰੇ ਕਰਮ ਬੱਧ ਤੁਮ ਜੀਓ ਕਹਿਤ ਹਾਉ ਕਰਮਹਿ ਕਿਨ ਜੀਓ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਆਕਾਸ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇ ਦੇ
ਵਾਹਿ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੋਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਦਰਬਾਰ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾਉਣ ਵਾਸਤੇ ਔਰ ਗੁਰੂ ਕੀ ਆਗਿਆ ਦਾ ਪਾਲਣ ਕਰਨ ਵਾਸਤੇ ਗੁਰੂ ਨਾਨਕ ਦੇ 11ਵੇਂ ਸਰੂਪ, ਜਿਸ ਰੂਪ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਜੋਤ ਜਗਮਗਾ ਰਹੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉਂ ਤਤ ਮਿਲਾ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀ, ਅਮਰਦਾਸ ਅੰਮ੍ਰਿਤ ਸ਼ਤਰੁਗੁਰ ਰਾਮੇ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ, ਮੂਰਤ ਪੰਚ ਪ੍ਰਵਾਨ ਪੁਰਖ ਗੁਰ ਅਰਜਨ ਭਿਖੋ ਨੈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ, ਜੋਤ ਅਰ ਜੁਗਤ ਉਹੀ ਹੈ, ਸਿਰਫ ਇੱਕ ਕਾਇਆ ਬਦਲੀ ਹੈ, ਸਰੀਰ ਬਦਲਿਆ ਹੈ, ਅਤੇ ਇਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਚੇਤੇ ਕਰਕੇ ਸਰਬੱਤ ਮਾਈ ਭਾਈ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪ੍ਰਗਟ ਗੁਰਾਂ ਕੀ ਦੇਹ ਦਾ ਜਿਹੜਾ ਸੰਕਲਪ ਦਿੱਤਾ ਹੈ ਗੁਰੂ ਮਹਾਰਾਜ ਨੇ, ਗ੍ਰੰਥ ਪੰਥ ਖਾਲਸ ਵਰਤੰਤਾ ਜੋ ਕਿਹਾ ਹੈ, ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ, ਮਹਾਰਾਜ ਸਾਹਿਬ ਦੇ ਬਚਨ ਨੇ ਵੀ ਜੇ ਸਾਡੇ ਸਰੀਰ ਤਿਆਗਣ ਤੋਂ ਬਾਅਦ ਕਿਸੇ ਨੇ ਸਾਡੇ ਦਰਸ਼ਨ ਕਰਨੇ ਹਨ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਸਾਡਾ ਸਰੂਪ ਸਮਝ ਕੇ ਕਰੇ। ਬਾਤ ਕਰਨ ਗੁਰ ਸੁਣ ਚਾਹੇ, ਜੇ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ, ਪੜ੍ਹੇ ਗ੍ਰੰਥ ਮਨ ਲਾਏ, ਕਿ ਮਨ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਵਿਚਾਰੋ, ਸਮਝੋ। ਕਥਾ ਕੀਰਤਨ ਦੁਆਰਾ ਇਹ ਮੇਰੇ ਨਾਲ ਸਿੱਧੀਆਂ ਗੱਲਾਂ ਹੈ, ਇਸ ਕਰਕੇ ਆਪਣੇ ਜਨਮ ਦੀ ਸਫਲਤਾ ਦੇ ਲਈ ਗੁਰੂ ਸਾਹਿਬ 'ਤੇ ਭਰੋਸਾ ਰੱਖ ਕੇ, ਸ਼ਰਧਾ ਭਾਵਨਾ ਰੱਖ ਕੇ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ, ਜੇ ਗੁਰੂ ਸਾਹਿਬ 'ਤੇ ਸ਼ਰਧਾ ਨਹੀਂ ਹੋਏਗੀ ਤਾਂ ਫਿਰ ਬਾਣੀ ਪੜ੍ਹਨ ਪੜ੍ਹਾਉਣ ਦੇ ਨਾਲ ਵੀ, ਨਾਮ ਜਪਣ ਜਪਾਉਣ ਦੇ ਨਾਲ ਵੀ ਸਾਨੂੰ ਉਹ ਲਾਭ ਨਹੀਂ ਮਿਲੇਗਾ, ਕਾਮਯਾਬੀ ਪ੍ਰਾਪਤ ਨਹੀਂ ਹੋਏ। ਅਤੇ ਅੱਜ ਦੇ ਯੁੱਗ ਦੇ ਅੰਦਰ, ਸਮੇਂ ਦੇ ਅੰਦਰ ਜੋ ਨਾਸਤਿਕਤਾ ਦਾ ਦੌਰ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ 'ਤੇ ਦੇਹਧਾਰੀ ਜਿਹੜੇ ਆਪਣੀ ਪੂਜਾ ਕਰਾਉਣ ਵਾਲੇ, ਅਤੇ ਉਹਨਾਂ ਨੇ ਤਾਂ ਕਈ ਤਰ੍ਹਾਂ ਦੀਆਂ ਬਾਤਾਂ ਕਰਨੀਆਂ ਹੀ ਹੈ ਆਪਣੀ ਦੁਕਾਨ ਚਲਾਉਣ ਵਾਸਤੇ, ਉਹਨਾਂ ਨਾਲੋਂ ਵੀ ਖਤਰਨਾਕ ਬਾਤ ਸਾਡੀਆਂ ਸਟੇਜਾਂ 'ਤੇ ਬਹਿ ਕੇ ਜੋ ਉਹ ਕਮ ਸੇ ਕਮ ਪਰੇ ਤਾਂ ਹੈਗੇ, ਉਹ ਕਮ ਸੇ ਕਮ ਦਿਸਦੇ ਤਾਂ ਹੈ, ਉਸ ਦੁਸ਼ਮਣ 'ਤੇ ਜ਼ਿਆਦਾ ਖਤਰਾ ਹੁੰਦਾ ਹੈ ਜਿਹਦਾ ਪਤਾ ਹੀ ਨਾ ਹੋਵੇ ਵਿੱਚ ਹੋਵੇ। ਸਾਡਿਆਂ ਸਿਧਾਂਤਾਂ ਨੂੰ ਕਤਲ ਕਰਨ ਵਾਸਤੇ ਯੋਜਨਾਬੱਧ ਤਰੀਕੇ ਦੇ ਨਾਲ ਕਿ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਪ੍ਰਕਾਰ ਸਿੱਖਾਂ ਦੀ ਸ਼ਰਧਾ ਉੱਠ ਜਾਏ, ਅਤੇ ਉਸ ਥਾਂ 'ਤੇ ਲਿਆਉਣਾ ਚਾਹੁੰਦੇ ਨੇ ਜਿਵੇਂ ਹਿੰਦੂ ਧਰਮ ਦੇ ਵਿੱਚ ਵੇਦਾਂ ਦਾ ਸਥਾਨ ਹੈ, ਇਸਲਾਮ ਦੇ ਵਿੱਚ ਕਿਤਾਬਾਂ ਦਾ ਸਥਾਨ ਹੈ, ਗੁਰੂ ਨਾਨਕ ਦੇ ਘਰ ਦਾ ਇਸ ਤੋਂ ਬਿਲਕੁਲ ਜਿਵੇਂ ਅਸਮਾਨ ਦਾ ਫਰਕ ਸਮਝੋ। ਗੁਰੂ ਗ੍ਰੰਥ ਕਲਯੁਗ ਪਇਓ, ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਂ ਚਾਰ ਯੁੱਗਾਂ ਦੇ ਇਤਿਹਾਸ ਵਿੱਚ ਕੋਈ ਗ੍ਰੰਥ ਗੁਰੂ ਨਹੀਂ ਬਣਿਆ। ਕੇਵਲ ਗ੍ਰੰਥ ਹੈ, ਵੇਦਨ ਇਕੱਲਾ ਵੇਦ ਹੀ ਕਿਹਾ ਜਾਊਗਾ ਉਹਨਾਂ ਨੂੰ, ਗੁਰੂ ਵੇਦ ਨਹੀਂ ਕਿਹਾ ਜਾਂਦਾ। ਅਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਦਵੀ ਹੈ, ਜਿੰਨਾ ਭਰੋਸਾ ਹੋਏਗਾ ਉਨਾ ਲਾਭ ਹੋਏਗਾ। ਐਸੇ ਸਤਿਗੁਰਾਂ ਦੇ ਅੰਮ੍ਰਿਤ ਬਚਨ, ਜੋ ਲੜੀਵਾਰ ਕਥਾ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਭਾਗ ਉਦੇ ਹੁੰਦੇ ਹੈ, ਉਹ ਸਤਿਗੁਰਾਂ ਦੀ ਕਥਾ ਦੁਆਰਾ ਗੁਰੂ ਸਾਹਿਬ ਦੇ ਨਾਲ ਜੁੜਦੇ ਹੈ। ਨਾਨਕ ਕਰਮ ਬਾਹਰੇ ਦਰ ਢੋ ਨਾ ਲੈਣੀ ਤਾਂ ਆਉਂਦੇ। ਸੋ ਆਓ ਮਨ ਬਿਰਤੀ ਇਕਾਗਰ ਕਰੋ। ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਕੱਲ੍ਹ ਆਪ ਜੀ ਨੇ ਸ਼ਬਦ ਸੁਣਿਆ ਸੀ, ਜਿਹਦੇ ਵਿੱਚ ਬੜਾ ਵੈਰਾਗਮੀ ਉਪਦੇਸ਼ ਦਿੱਤਾ ਹੈ, ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰ। ਇਹ ਵਿਚਾਰਾਂ ਕੱਲ੍ਹ ਆਪ ਜੀ ਨੇ ਸੁਣੀਆਂ ਹਨ, ਇਸ ਕਰਕੇ ਹਾਥੀਓਂ ਕੇ ਦਾਂਤ ਕੇ ਖਲੌਣੇ ਬਣੇ ਭਾਂਤ ਭਾਂਤ। ਹਾਥੀ ਮਰ ਜਾਏ ਉਹਦੇ ਹੱਡ ਜਿਹੜੇ ਨੇ ਉਹ ਵੀ ਬੜੇ ਕੰਮ ਆਉਂਦੇ। ਆਮ ਲੋਕਾਂ ਦੇ ਵਿੱਚ ਵਾਰਤਾ ਪ੍ਰਸਿੱਧ ਹੈ ਵੀ ਜੇ 1 ਲੱਖ ਰੁਪਈਏ ਦਾ ਹਾਥੀ ਹੈ ਜਿਉਂਦਾ ਤਾਂ ਮਰ ਜਾਏ ਤਾਂ 1.25 ਲੱਖ ਰੁਪਈਆ ਮੁੱਲ ਪੈ ਜਾਂਦਾ, ਉਹਦੀ ਕੀਮਤ ਘੱਟਦੀ ਨਹੀਂ, ਮਰਨ ਤੋਂ ਵੱਧ ਜਾਂਦੀ। ਹਾਥੀਆਂ ਕੋਈ ਦਾਂਤ ਕੇ ਖਲੌਣੇ ਬਣੇ ਭਾਂਤ ਭਾਂਤ, ਵਾਗਨ ਕੀ ਖਾਲ ਸੋ ਤੋਂ ਸਿਵ ਮਨ ਭਾਈ ਹੈ। ਬਾਗ ਦੀ ਜਿਹੜੀ ਖਲ ਹੈ ਉਹ ਸ਼ਿਵਜੀ ਪਹਿਨਦਾ, ਉਹ ਵੀ ਕੰਮ ਆ ਰਹੀ ਹੈ। ਅਤੇ ਹਾਥੀ ਦੇ ਸਾਰੇ ਦੰਦ ਆਦਿ ਜਿਹੜੇ ਨੇ ਬੜੀ ਕੀਮਤ ਹੈ ਉਹਨਾਂ ਦੀ। ਤੋ ਇਸੇ ਪ੍ਰਕਾਰ ਮਿਰਗਨ ਕੀ ਖਾਲਣ ਕੋ ਉੜਤ ਹੈ ਜੋਗੀ ਜਤੀ। ਮਿਰਗਸ਼ਾਲਾ ਦਾ ਪ੍ਰਯੋਗ ਸਾਡੇ ਭਾਰਤ ਦੇ ਪ੍ਰਾਚੀਨ ਸਮੇਂ ਤੋਂ ਰਿਸ਼ੀ ਮੁਨੀ ਵਰਦੇ ਆਏ ਨੇ, ਔਰ ਇਸ ਵਾਰਤਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਬੀਰ ਸਾਹਿਬ ਦੇ ਜੀਵਨ ਦੇ ਵਿੱਚ ਵੀ ਇੱਕ ਘਟਨਾ ਆਉਂਦੀ ਹੈ, ਅਤੇ ਜਿਸ ਦੇ ਵਿੱਚ ਸਿੱਧੇ ਤੌਰ 'ਤੇ ਮਿਰਗਸ਼ਾਲਾ ਦਾ ਨਾਂ ਲਿਖਿਆ ਹੋਇਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਵੀ। ਮਿਰਗਨ ਕੀ ਖਾਲਣ ਕੋ ਉੜਤ ਹੈ ਜੋਗੀ ਜਤੀ। ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਈ ਹੈ। ਬੱਕਰੇ ਦੀ ਜਿਹੜੀ ਖਲ ਹੈ ਉਹਦੇ ਚਰਮ ਪਾਤਰ ਬਣਦੇ ਪਾਣੀ ਪਿਆਉਣ ਵਾਸਤੇ, ਜਿਹਨੂੰ ਮੱਛਕ ਕਹਿੰਦੇ ਸੀ, ਉਹ ਬੱਕਰੇ ਦੀ ਖਲ ਦੀ ਹੋਇਆ ਕਰ। ਜਿਹੜਾ ਭਾਈ ਘਨੱਈਏ ਦਾ ਪ੍ਰਸੰਗ ਆਉਂਦਾ ਵੀ ਪਾਣੀ ਪਿਆਉਂਦਾ ਸੀ। ਪਸ਼ੂਆਂ ਕੀ ਖਾਲਕਾ ਅਧਿਕ ਸੁੰਦਰ ਜੋੜਾ ਬਣੇ। ਪਸ਼ੂਆਂ ਦੀ ਖਲ ਦੇ ਜੋੜੇ ਬਣਦੇ, ਜੁੱਤੀਆਂ, ਰੋੜ, ਕੰਕਰ ਗਰਮੀ ਸਰਦੀ ਤੋਂ ਮਨੁੱਖ ਦੀ ਰੱਖਿਆ ਕਰਦੇ। ਪਸ਼ੂਆਂ ਕੀ ਖਾਲਕਾ ਅਧਿਕ ਸੁੰਦਰ ਜੋੜਾ ਬਣੇ, ਅਤੇ ਗੈਂਡਣ ਕੀ ਖਲ ਰਾਜਾ ਰਾਣੇ ਕੋ ਸੁਹਾਈ ਹੈ। ਗੈਂਡੇ ਦੀ ਢਾਲ ਬਣਦੀ ਹੈ, ਇਹ ਰਾਜੇ ਰਾਣੇ ਇਸ ਨੂੰ ਵਰਦੇ ਹੈ। ਔਰ ਗੁਰੂ ਘਰ ਦੇ ਵਿੱਚ ਵੀ ਭਾਈ ਲਾਲ ਸਿੰਘ ਦਾ ਪ੍ਰਸੰਗ ਆਪ ਜੀ ਨੇ ਸੁਣਿਆ ਹੋਊ। ਗੈਂਡੇ ਦੀ ਢਾਲ ਲੈ ਕੇ ਆਇਆ ਸੀ, ਜਿਹਦੇ 'ਚ ਕਹਿੰਦਾ ਸੀ ਵੀ ਗੋਲੀ ਨਹੀਂ ਲੰਘ ਸਕਦੀ। ਗੈਂਡਣ ਕੀ ਖਾਲ ਰਾਜਾ ਰਾਣੇ ਕੋ ਸੁਹਾਈ ਹੈ। ਕਹਿ ਕਵੀ ਦਇਆ ਰਾਮ, ਰਾਮ ਕੇ ਭਗਤ ਭਜਨ ਬਿਨ, ਮਾਨੁੱਖ ਕੀ ਖਾਲ ਕਿਸੇ ਕਾਮ ਨਹੀਂ ਆਈ। ਇਸ ਚਮੜੀ ਦੇ ਵਿੱਚ ਵਸਣ ਵਾਲਾ ਜੇ ਤਾਂ ਨਾਮ ਜਪਦਾ ਹੈ ਤਾਂ ਭਾਈ ਉਹਦਾ ਫਿਰ ਸਰੀਰ ਵੀ ਸਫਲ ਹੈ, ਜਿਹੜੇ ਨਗਰ 'ਚ ਬੈਠ ਰਿਹਾ ਨਗਰ ਵੀ ਸਫਲ ਹੈ। ਦੇਹ ਕਿਸ਼ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ, ਉਹਦਾ ਤਨ ਪਵਿੱਤਰ ਹੈ, ਉਹਦਾ ਮੁੱਖ ਪਵਿੱਤਰ ਹੈ। ਕਬੀਰ ਸੋ ਮੁੱਖ ਧਨ ਹੈ, ਜੇ ਮੁੱਖ ਕਹੀਏ ਰਾਮ। ਦੇਹ ਕਿਸ਼ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਤੋ ਇਹ ਪ੍ਰਕਰਨ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹੈ। ਇਹਦੇ ਨਾਲ ਲੱਗਦਾ ਸ਼ਬਦ ਹੈ ਜਿਹੜਾ ਕਬੀਰ ਸਾਹਿਬ ਦੇ ਕੋਲ ਸਾਂਖ ਸ਼ਾਸਤਰ ਨੂੰ ਮੰਨਣ ਵਾਲਾ ਇੱਕ ਪ੍ਰੇਮੀ ਹੈ ਕਿ ਨਿਆਂ ਸ਼ਾਸਤਰ ਨੂੰ ਮੰਨਣ ਵਾਲਾ ਪੰਡਿਤ ਨੂੰ, ਦੋਨੇ ਵਿਦਵਾਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਗੁਰਬਾਣੀ ਦੇ ਪ੍ਰਗਟ ਹੋਣ ਦੇ ਵਿਦਵਾਨਾਂ ਨੇ ਸਤਿਪੁਰਸ਼ਾਂ ਨੇ ਤਿੰਨ ਕਾਰਨ ਮੰਨੇ। ਗੁਰਬਾਣੀ ਸੰਸਾਰ 'ਚ ਪ੍ਰਗਟ ਹੋਈ ਹੈ ਤਾਂ ਪਹਿਲਾ ਕਾਰਨ ਹੈ ਕਿ ਜਦੋਂ ਗੁਰੂ ਸਾਹਿਬ ਜਾਂ ਭਗਤ ਜਨ ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਰੱਬੀ ਰੌਹ ਦੇ ਵਿੱਚ ਆ ਕੇ ਆਪਣੇ ਉਸ ਆਤਮਿਕ ਆਨੰਦ ਸਰੂਰ ਵਿੱਚ ਆ ਕੇ ਅਤੇ ਉਸ ਵੇਲੇ ਭਾਈ ਮਰਦਾਨੇ ਨੂੰ ਹੁਕਮ ਹੁੰਦਾ ਸੀ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤੁਰ ਰੂਪ ਪਰਮਾਤਮਾ ਦੇ ਦਰ ਤੋਂ ਆਉਂਦੀ। ਉਸ ਅਵਸਥਾ ਦੇ ਵਿੱਚੋਂ ਇੱਕ ਤਾਂ ਸੋਮਾ ਫੁੱਟਦਾ ਸੀ ਬਾਣੀ ਦਾ, ਪੂਰੀ ਇਕਾਗਰਤਾ ਰੂਪ ਪਰਮੇਸ਼ਰ ਦੇ ਇੱਕ ਸੁਰ ਹੋਏ ਉਹ ਰੱਬੀ ਬੋਲ ਪ੍ਰਗਟ ਹੁੰਦੇ ਸੀ। ਦੂਸਰਾ ਕਾਰਨ ਸੀ ਕਿ ਜਗਿਆਸੂਆਂ ਨੇ ਸਵਾਲ ਕਰਨੇ, ਭਾਵੇਂ ਉਹ ਭਗਤਾਂ ਨੂੰ ਕੀਤੇ ਭਾਵੇਂ ਗੁਰੂ ਸਾਹਿਬਾਨ ਨੂੰ, ਉਹਨਾਂ ਦੇ ਉੱਤਰ ਦੇ ਵਿੱਚ ਇਹ ਪਾਵਨ ਬਾਣੀ ਦਾ ਉਚਾਰਨ ਹੋਇਆ। ਉਹਨਾਂ ਦੇ ਭਾਵੇਂ ਨਾਮ ਨਹੀਂ ਲਿਖੇ, ਸਿੱਧ ਗੋਸ਼ਟ ਦੇ ਵੀ ਕਿਤੇ ਕਿਤੇ ਸਿੱਧਾਂ ਦੇ ਨਾਮ ਲਿਖੇ ਹੋਏ, ਕਾਫੀ ਸਿੱਧਾਂ ਦੇ ਨਾਮ ਆਉਂਦੇ ਨੇ ਅਤੇ ਹੋਰ ਕਿਸੇ ਮੁਸਲਮਾਨ ਦਾ ਜਾਂ ਜਗਿਆਸੂ ਦਾ ਜਾਂ ਪੰਡਿਤ ਦਾ ਨਾਂ ਨਹੀਂ ਆਉਂਦਾ, ਜਾਂ ਕਿਤੇ ਕਿਤੇ ਸਵਾਮੀ ਪੰਡਿਤਾ ਮੋਹਿ ਦੇਹੋ ਮਤੀ, ਉਹ ਪੰਡਿਤ ਦਾ ਜਿਹੜਾ ਮੂਲ ਚੰਦ ਖੱਤਰੀ ਨਾਲ ਲੈ ਕੇ ਆਇਆ ਸੀ ਗੁਰੂ ਨਾਨਕ ਦਾ ਸਹੁਰਾ ਗੁਰੂ ਨਾਨਕ ਸਾਹਿਬ ਦੇ ਕੋਲ, ਉਹਦਾ ਨਾਮ ਆਇਆ, ਕਿਤੇ ਕਿਤੇ ਇਸ ਤਰ੍ਹਾਂ ਨਾਂ ਆਇਆ। ਵਰਨਾ ਬਹੁਤੇ ਜਗਿਆਸੂਆਂ ਦੇ ਸਵਾਲਾਂ ਨੂੰ ਵੀ ਬਾਣੀ ਵਿੱਚ ਲੈ ਲਿਆ ਮਹਾਰਾਜ ਨੇ ਅਤੇ ਉੱਤਰ ਰੂਪ ਦੇ ਵਿੱਚ ਵੀ ਬਾਣੀ ਉਚਾਰਨ ਕੀਤੀ। ਅਤੇ ਤੀਸਰਾ ਹੈ ਸਿੱਧਾਂ ਨਾਥਾਂ ਜੋਗੀਆਂ ਪੀਰੀਆਂ ਉਹਨਾਂ ਦੇ ਕੀਤੇ ਹੋਏ ਚਰਚੇ ਜਿਹੜੇ ਨੇ, ਚਾਹੇ ਭਗਤਾਂ ਨਾਲ ਕੀਤੇ ਚਾਹੇ ਗੁਰੂ ਸਾਹਿਬਾਨਾਂ ਨਾਲ ਕੀਤੇ, ਉਸ ਚਰਚਾ ਦੇ ਵਿੱਚ ਬਾਣੀ ਦਾ ਪ੍ਰਗਟ ਹੋਣਾ ਸ਼ਬਦ ਦਾ, ਇਹ ਤਿੰਨ ਕਾਰਨ ਗੁਰਬਾਣੀ ਦੇ ਪ੍ਰਗਟ ਹੋਣ ਦੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਪੂਰਵ ਮਾਸਾ ਦਾ ਪੰਡਿਤ ਹੈ, ਨਿਆਂ ਸ਼ਾਸਤਰ ਦਾ ਜਾਣਨ ਵਾਲਾ ਹੈ, ਇਹ ਕਬੀਰ ਸਾਹਿਬ ਦੇ ਕੋਲ ਅਸਲ ਤਾਂ ਅੰਦਰ ਤੋਂ ਇਹਨਾਂ ਦੇ ਅੰਦਰ ਈਰਖਾ ਦਵੈਸ਼ ਹੋਇਆ ਕਰਦੀ ਸੀ। ਬ੍ਰਾਹਮਣ ਵੀ ਆਉਂਦੇ ਕਬੀਰ ਸਾਹਿਬ ਦੇ ਕੋਲ, ਇਹੋ ਜਿਹੇ ਲੋਕ ਵੀ ਆਉਂਦੇ, ਉਹਨਾਂ ਦਾ ਕਾਰਨ ਸੀ ਵੀ ਕਬੀਰ ਸਾਹਿਬ ਦੀ ਜੈ ਜੈਕਾਰ ਕਿਉਂ ਹੋ ਰਹੀ, ਉਹਨਾਂ ਦੇ ਅੰਦਰ ਈਰਖਾ ਹੁੰਦੀ ਅਤੇ ਕਿਤੇ ਨਾ ਕਿਤੇ ਕਬੀਰ ਸਾਹਿਬ ਨੂੰ ਨੀਵਾਂ ਦਿਖਾਉਣ ਵਾਸਤੇ ਉਹਨਾਂ ਨੂੰ ਹੰਕਾਰ ਹੁੰਦਾ ਵੀ ਅਸੀਂ ਵੇਦ ਸ਼ਾਸਤਰ ਪੜ੍ਹੇ ਹੋਏ ਹਾਂ। ਹੁਣ ਨਿਆਂ ਸ਼ਾਸਤਰ ਦਾ ਜਿਹੜਾ ਪੰਡਿਤ ਹੈ ਉਹ ਛੇਤੀ ਪੈਰ ਨਹੀਂ ਲੱਗਣ ਦਿੰਦਾ ਕਿਸੇ, ਉਹ ਵਿਦਿਆ ਇਸ ਕਿਸਮ ਦੀ ਉਹਦੇ ਵਿੱਚ, ਇਸ ਕਰਕੇ ਜਿਹੜਾ ਛੇ ਸ਼ਾਸਤਰ ਪੜ੍ਹਿਆ ਉਹਨੂੰ ਖੱਟ ਸ਼ਾਸਤਰੀ ਕਹਿੰਦੇ ਨੇ। ਅਤੇ ਹੁਣ ਵਿੱਦਿਆ ਜਿਹੜੀ ਇਕੱਲੀ ਇੱਕ ਹੁਨਰ ਹੋ ਸਕਦੀ ਹੈ ਪ੍ਰਭੂ ਪ੍ਰਾਪਤੀ ਦਾ, ਮਾਰਗ ਤਾਂ ਭਗਤੀ ਦਾ ਹੀ ਹੈ, ਉਹਦੇ ਵਿੱਚ ਸਹਾਇਤਾ ਲੈਣੀ ਚਾਹੀਦੀ ਸੀ ਵਿੱਦਿਆ ਤੋਂ, ਬ੍ਰਹਮ ਵਿੱਦਿਆ ਤੋਂ, ਪਰ ਵਿੱਦਿਆ ਜਿਹੜੀ ਹੈ ਉਹ ਇੱਕ ਝਗੜੇ ਦਾ ਕਾਰਨ ਬਣ ਗਈ, ਜਿਹੜੀ ਇਹਨਾਂ ਪੰਡਿਤਾਂ ਦੀ ਵਿੱਦਿਆ ਸੀ ਅਤੇ ਕਬੀਰ ਸਾਹਿਬ ਬੰਦਗੀ ਵਾਲੇ ਨੇ। ਅਤੇ ਹੁਣ ਉਸ ਬੰਦਗੀ ਦੇ ਅੰਦਰ ਆਨੰਦ ਦੇ ਵਿੱਚ ਨੇ ਅਤੇ ਇਹ ਆ ਕੇ ਹੁਣ ਸਵਾਲ ਕਰਦੇ ਹੈ, ਅਤੇ ਉਹਨਾਂ ਦੇ ਪੁੱਛਣ ਦਾ ਮਕਸਦ ਹੈ ਵੀ ਇਹ ਜਿਹੜਾ ਸੰਸਾਰ ਹੈ, ਜਿਹੜਾ ਜੀਵ ਹੈ, ਇਹ ਕਿੱਥੋਂ ਆਉਂਦਾ ਹੈ ਅਤੇ ਕਿੱਥੇ ਜਾਂਦਾ, ਕਿਉਂਕਿ ਸ਼ਾਸਤਰਾਂ ਦੇ ਮਤਾਂ ਨੂੰ ਕਹਿੰਦੇ ਨੇ ਅੰਨ ਅੰਨ ਤੇ ਹੋਤ ਹੈ ਘਾਸ ਘਾਸ ਤੇ ਹੋਏ ਤਿਉਂ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਈ। ਇਹ ਜਿਹੜਾ ਅਨੀਸ਼ਰਵਾਦੀ ਸ਼ਾਸਤਰ ਹੈ ਉਹਦਾ ਐਸਾ ਕਥਨ ਹੈ। ਇਸ ਕਰਕੇ ਕਬੀਰ ਸਾਹਿਬ ਨੂੰ ਜਿਹੜੀ ਉਹਨੇ ਗੱਲ ਕਹੀ ਉਹ ਫਿਰ ਰਹਾਉ ਵਾਲੀ ਤੁਕ ਦੇ ਵਿੱਚ ਇਸ ਦਾ ਸਿਧਾਂਤ ਕਬੀਰ ਸਾਹਿਬ ਜੀ ਨੇ ਕਥਨ ਕੀਤਾ ਵੀ ਉਹਨੇ ਪੁੱਛਿਆ ਮੋਹੇ ਵੈਰਾਗ ਭੈਓ, ਇਹਦੇ ਅਰਥ ਇੱਥੋਂ ਹੀ ਉੱਠਣਗੇ ਸ਼ਬਦ ਦੇ। ਅਤੇ ਉਹ ਕਹਿ ਰਿਹਾ ਜੀ ਮੈਨੂੰ ਬੜਾ ਇਸ ਗੱਲ ਦਾ ਵੈਰਾਗ ਹੈ, ਉਦਾਸੀ ਹੈ ਮੇਰੇ ਮਨ ਦੇ ਵਿੱਚ, ਇਹੋ ਜੀਓ ਆਏ ਕਹਾਂ ਗਏ, ਉਹ ਜੀਵ ਕਿੱਥੋਂ ਆਉਂਦਾ ਕਿੱਥੇ ਜਾਂਦਾ ਹੈ, ਇਹ ਸਵਾਲ ਹੈ। ਇਹਦਾ ਜਿਹੜਾ ਉੱਤਰ ਹੈ ਹੁਣ ਕਬੀਰ ਸਾਹਿਬ ਜੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਅਤੇ ਇਸ ਨੂੰ ਵਿਦਵਾਨਾਂ ਨੇ ਬਹੁਤ ਸਾਰੇ ਸ਼ਬਦਾਂ ਦਾ ਅਰਥ ਹੀ ਰਹਾਉ ਤੋਂ ਸ਼ੁਰੂ ਹੁੰਦਾ ਹੈ ਔਰ ਸ਼ਬਦ ਦੀ ਅੱਖਰਾਂ ਦੀ ਯੋਜਨਾ ਜਿੱਥੋਂ ਸ਼ਬਦ ਸ਼ੁਰੂ ਹੋ ਰਿਹਾ ਉੱਥੋਂ ਹੀ ਪੜ੍ਹਨਾ ਮਰਯਾਦਾ ਇਹੀ ਹੈ ਅਤੇ ਅਰਥ ਕਰਨ ਲੱਗਿਆਂ ਅੱਖਰ ਨਹੀਂ ਕੋਈ ਰਹਿਣਾ ਚਾਹੀਦਾ ਅਤੇ ਅਨਵੀਂ ਰੀਤ ਦੇ ਅਨੁਸਾਰ ਸਿਧਾਂਤ ਦੇ ਵਿੱਚ ਵੀ ਫਰਕ ਨਹੀਂ ਪੈਣਾ ਚਾਹੀਦਾ ਅੱਖਰਾਂ ਦੀ ਯੋਜਨਾ ਸ਼ਬਦ ਦੇ ਜਿਵੇਂ ਲਿਖਿਆ ਵਾ ਹੈ ਉਸੇ ਤਰ੍ਹਾਂ ਅੱਖਰਾਂ ਦੀ ਯੋਜਨਾ ਨੂੰ ਪੜ੍ਹਦੇ ਜਾਣਾ ਹੈ ਵਿਆਖਿਆਕਾਰ ਵਾਸਤੇ ਹਦਾਇਤ ਹੈ ਵੀ ਜਿੱਥੋਂ ਸਿਧਾਂਤ ਜੁੜਦਾ ਤੂੰ ਅਰਥ ਉੱਥੋਂ ਸ਼ੁਰੂ ਕਰ ਸਿਧਾਂਤ ਰਹਾਉ ਦੀ ਤੁਕ ਤੋਂ ਹੈ ਸੋ ਇਸ ਕਰਕੇ ਆਓ ਜਿਸ ਪ੍ਰਕਾਰ ਹੁਣ ਉੱਤਰ ਦੇਣ ਲੱਗੇ ਨ ਪ੍ਰਸ਼ਨ ਸੀ ਇਹ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਨੂੰ ਜਾਂਦਾ ਹੈ ਅਤੇ ਹੁਣ ਜਿਹੜੀ ਸਿਧਾਂਤਕ ਵਿਚਾਰ ਹੈ ਉਹਦੇ ਵਿੱਚ ਤਾਂ ਨਾ ਕੁਛ ਆਏਵੋ ਨਾ ਕੁਛ ਜਾਏਵੋ ਰਾਮ ਕੀ ਦੁਆਏ ਅਤੇ ਆਉਣਾ ਜਾਣਾ ਅਗਿਆਨ ਦੇ ਵਿੱਚ ਹੀ ਦਿਸ ਰਿਹਾ ਹੈ ਆਉਣਾ ਜਾਣਾ ਕਿਸ ਨੂੰ ਹੈ ਜਿਹੜੀ ਪਰਮਾਤਮਾ ਦੀ ਸਾਡੇ ਵਿੱਚ ਅੰਸ਼ ਹੈ ਨਾ ਕਹੋ ਕਬੀਰੇ ਰਾਮ ਕੀ ਅੰਸ਼ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਹਦਾ ਤਾਂ ਆਉਣਾ ਜਾਣਾ ਹੈ ਹੀ ਨਹੀਂ ਆਤਮਾ ਦਾ ਜਨਮ ਹੀ ਨਹੀਂ ਹੋਇਆ ਇਸ ਕਰਕੇ ਆਤਮਾ ਦਾ ਮਰਨਾ ਨਹੀਂ ਹੋਏਗਾ ਪਰਮਾਤਮਾ ਦਾ ਜਨਮ ਨਹੀਂ ਹੋਇਆ ਪਰਮਾਤਮਾ ਦਾ ਮਰਨਾ ਨਹੀਂ ਹੈ ਜਿਹੜੇ ਵਿਸ਼ੇਸ਼ਣ ਬ੍ਰਹਮ ਦੇ ਨੇ ਉਹੀ ਆਤਮਾ ਦੇ ਨੇ ਬ੍ਰਹਮ ਦੇ ਜਿਹੜੇ ਵਿਸ਼ੇਸ਼ਣ ਕਿ ਉਹ ਸੱਤ ਚੇਤਨ ਆਨੰਦ ਹੈ ਅਤੇ ਆਤਮਾ ਦੇ ਵੀ ਇਹੀ ਵਿਸ਼ੇਸ਼ਣ ਆਤਮਾ ਵੀ ਸੱਤ ਚੇਤਨ ਆਨੰਦ ਹੈ ਪਾਣੀ ਤਾਂ ਪਾਣੀ ਹੈ ਸਮੁੰਦਰ ਦੇ ਵਿੱਚ ਵੀ ਪਾਣੀ ਹੈ ਅਤੇ ਇੱਕ ਬੂੰਦ ਵਿੱਚ ਵੀ ਪਾਣੀ ਜਿੱਥੇ ਤੱਕ ਪਾਣੀ ਦੀ ਬਾਤ ਹੈ ਇੱਕੋ ਹੀ ਸਰੂਪ ਹੈ ਅਤੇ ਅਗਨੀ ਦਾ ਭਾਵੇਂ ਬਹੁਤ ਵੱਡਾ ਢੇਰ ਲੱਗਿਆ ਹੋਵੇ ਅੰਗਿਆਰ ਮੱਚਦੇ ਹੋਣ ਚਾਹੇ ਉਹਦੇ ਵਿੱਚ ਕਣ ਮਾਤਰ ਇੱਕ ਕਨੂਕਾ ਜਿਹੜਾ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ ਅਤੇ ਇਸੇ ਤਰ੍ਹਾਂ ਜਲ ਤਰੰਗ ਔਰ ਫੇਨ ਬੁਦਬੁਦਾ ਜਲ 'ਤੇ ਭਿੰਨ ਨਾ ਹੋਏ ਪਾਣੀ ਦੀ ਬੂੰਦ ਪਾਣੀ ਦੀ ਝੱਗ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਵੱਖਰੀਆਂ ਨਹੀਂ ਹਨ ਇਸੇ ਤਰ੍ਹਾਂ ਇਹ ਸੰਸਾਰ ਦੇ ਸਮਸਤ ਜੀਵ ਜਿਹੜੇ ਨੇ ਇਹ ਵੀ ਉਸ ਪਰਮਾਤਮਾ ਸਮੁੰਦਰ ਦੀਆਂ ਲਹਿਰੀ ਵਿਸ਼ਨ ਮਹੇਸ਼ ਅਤੇ ਤਰੰਗਾਂ ਦੀ ਨਿਆਈ ਜੀਵ ਹਨ ਅਤੇ ਅੱਜ ਦੀ ਕਥਾ ਅਰਥ ਭਾਵ ਤੋਂ ਗੂੜ ਹੋਣ ਕਰਕੇ ਅਤੇ ਇਹਨੂੰ ਸਰਲ ਕਰਿਆਂ ਵੀ ਸਰਲ ਹੋਣ ਵਾਲੀ ਕੋਈ ਬਾਤ ਨਜ਼ਰ ਨਹੀਂ ਆਉਂਦੀ ਹੈ ਗਹਿਰਾ ਹੈ ਨਿਰੋਲ ਗਿਆਨ ਦੀ ਉਹ ਅਵਸਥਾ ਜਿਹੜੀ ਕਬੀਰ ਸਾਹਿਬ ਦੀ ਆਪਣੀ ਹੈ ਹੁਣ ਕਿਸੇ ਦੀ ਉਹ ਅਵਸਥਾ ਹੋਵੇ ਤਾਂ ਉਹ ਇਹ ਸ਼ਬਦ ਨੂੰ ਸਮਝੇ ਅਤੇ ਇਸ ਕਰਕੇ ਯਤਨ ਹੈ ਕਿ ਸਰਲ ਤਰੀਕੇ ਨਾਲ ਸਮਝਿਆ ਜਾਏ ਵਰਨਾ ਗਿਆਨ ਦੀ ਬਾਤ ਸਮਝਾਉਣ ਵਾਲੀ ਇੱਕ ਬੱਚਾ ਐੱਮ ਏ ਦੇ ਵਿੱਚ ਐਗਜ਼ਾਮ ਦੇ ਰਿਹਾ ਹੈ ਇੱਕ ਪਹਿਲੀ ਦੂਜੀ 'ਚ ਬੈਠਾ ਹੈ ਜਦੋਂ ਐੱਮ ਏ ਵਾਲੇ ਸਵਾਲ ਉਹਦੇ ਸਾਹਮਣੇ ਆਉਣਗੇ ਪਜ਼ਲ ਹੋ ਜਾਏਗਾ ਕਹੇਗਾ ਵੀ ਇਹ ਕੀ ਮੁਸੀਬਤ ਹੈ ਮੇਰੇ ਤਾਂ ਸਮਝ 'ਚ ਨਹੀਂ ਆਈ ਬਾਤ ਅਤੇ ਜਦੋਂ ਉਹਦੇ ਸਾਹਮਣੇ ਆਏਗੀ ਗੱਲ ਉਹਦੇ ਵਾਸਤੇ ਬੜੀ ਖੁਸ਼ੀ ਹੋਏਗੀ ਵੀ ਠੀਕ ਹੈ ਕਿਉਂਕਿ ਉਸ ਕਲਾਸ ਦਾ ਹੈ ਸਵਾਲ ਇਹ ਉਸ ਦੇ ਮੇਚ ਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਅਵਸਥਾ ਗੁਰਸਿੱਖਾਂ ਦੀ ਹੈ ਜਦੋਂ ਉਸ ਅਵਸਥਾ ਦੀ ਵਿਆਖਿਆ ਹੁੰਦੀ ਉਸ ਅਵਸਥਾ ਵਾਲਾ ਫਿਰ ਬੜਾ ਆਨੰਦ ਹੋ ਜਾਂਦਾ ਚੌਥੇ ਪਦ ਦੀ ਬਾਤ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਗਰੀਬ ਨਿਵਾਜ ਕਿਰਪਾ ਕਰਨ ਕਬੀਰ ਸਾਹਿਬ ਕਹਿਣ ਲੱਗੇ ਜਿਹੜਾ ਤੇਰਾ ਇਹ ਸਵਾਲ ਹੈ ਨਾ ਵੀ ਇਹ ਕਿੱਥੋਂ ਆਉਂਦਾ ਕਿੱਥੇ ਨੂੰ ਜਾਂਦਾ ਨਾ ਅਤੇ ਭਾਈ ਇਹਦਾ ਜਾਣਾ ਆਉਣਾ ਕੋਈ ਨਹੀਂ ਹੈ ਇੱਕ ਹੁਣ ਦ੍ਰਿਸ਼ਟਾਂਤ ਦੇਣ ਲੱਗੇ ਨ ਗੌਂਡ ਰਾਗ ਹੈ ਅਤੇ ਇਹਦੇ ਵਿੱਚ ਸ਼ਬਦ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੈ ਆਕਾਸ਼ ਦੀ ਵਿਆਪਕਤਾ ਦਿਖਾ ਕੇ ਫਿਰ ਹੁਣ ਸਮਝਾਉਣਗੇ ਕਿ ਪਰਮਾਤਮਾ ਦੀ ਇਉਂ ਵਿਆਪਕਤਾ ਹੈ ਔਰ ਜੀਵ ਉਹਦੀ ਅੰਸ਼ ਹੈ
हाँ जी चलो शुरू।
सतनाम श्री वाहिगुरु साहिब जी। गौंड आकाश गगन पाताल गगन है।
कबीर साहब जी कहते देखो जेड़ा आकाश है ना तो समझ लो भी जिमें एक घड़ा पिया हो तो उस घड़े के उपर नज़र मारो तो भी आकाश ही है। उस घड़े के सज्जे खब्बे देखो तो भी आकाश ही है। घड़े के थले हेठां पताल है ये जिहड़ी धरती घूम रही है धरती के हेठां फिर आकाश है सारी धरती घूम रही है। कोई ऐसी जगह नहीं जिथे आकाश नहीं ते चार छपेरे आकाश ही आकाश है। आकाश गगन पाताल गगन है ते आकाश जिहड़ा दिस रहा है ते ये भी उसे आकाश का साथ समझी स्वरूप। धरतियां अनेक हो सकदियां चंद सूरज तारे अनेक हो सकते हैं सारयां दे अंदर आकाश इको ही है। इस करके कहिंदे आकाश गगन पाताल गगन है। अगे दसदे हन जी चौदिस
गगन रहाइले
ते फिर वो घड़े दे चारे दिशा पूर्व वाले पासे उत्तर वाले पूर्व पछम उत्तर दक्षण सारियां दिशा दे विच गगन रहाइले की स्थित हो रहा है। कोई जगह ऐसी है नहीं जिथे आकाश नहीं है। ते जिहड़े पंजे तत्त न उहनां दे विचों आकाश तत्त सारियां तों वड्डा है। ते उह जदों परमात्मा ने बणतर बनाई है ना इन्हां तत्तां दी ते उस परमेश्वर वाहिगुरू ने अपने स्वरूप तों अपनी माया दा प्रकाश कीता है। अपनी माया आप सारी जिहड़े शास्त्र अनादि मनते है माया नूं उन्हां दा अपना मत है पर गुरमति मनती है भी माया उस परमात्मा दे अधीन हो के चलती है। अपनी माया आप पसारी ते माया की है जिवें तुहाडा परछावा है ते तुसीं अपने परछावे नूं बिरछ दे परछावे नूं उहदी छाया नूं परछावा कहिंदे हो। परमात्मा दी जिहड़ी छाया है उहदा जिहड़ा प्रतिबिंब माया दे विच जाण करके वो माया नूं सत्ता देण करके कि जिस तरह आकाश दे विच सूरज घूमदा जिन्ना वो छाया लम्मी होई जांदी है सूरज दे चाने नाल घटी जा रही है। घटना ते वधना छाया दे विच है मनुख दे विच नहीं। हुण जे तुसीं कहो भी छाया लम्मी हो भी बंदा लम्मा हो गया उन्नी छाया घटी वधी है ते बंदा उन्ना ही है उन्ना ही सहजद है। शाम तक छाया दे किन्नी सहज बदल जाणगे बंदे दा नहीं बदलदा। इस तरह जिहड़ी माया विच घाटवाद है ब्रह्म दे विच कोई घाटवाद एका माई जुगत ब्याई वो अपने स्वरूप तो उन्हें माया पैदा कर दिती है ते माया ने अगे फिर सास जी मह तत्त पैदा कीता है। मह तत्त ने त्रिधा अहंकार पैदा कीता है। त्रिधा अहंकार ने अगे सास समझी फिर सूखम तत्त ने शब्द स्पर्श रूप रस गंध ये सूखम तत्त पैदा कर दते। सूखम तत्तां तो उन्हां तत्तां दे विच वड्डा तत्त है आकाश आकाश पैदा कीता। वो जिहड़ा सास जी आकाश है आकाश दे विच जिहड़ा अपना गुण है वह है शब्द का गुण। ये जिहड़ा बोले पवन गगन गरजै जिहड़ी गरजै आकाश विच है ये गुण है इहदा आकाश दा। अगे आकाश ने हवा नूं जन्म दिता है ते हवा मानो आकाश दा पुत्र है उहदी संतान है। जिस विच हवा नूं पैदा कीता तां हवा दे विच एक गुण पिता वाला आ गया शब्द दा गुण हवा दे विच जिहड़ा आया ये आकाश तों आया है। ते हवा दे विच जिहड़ा अपना गुण है वह है स्पर्शता दा।
ਹਵਾ ਸਪਰਸ਼ ਹੁੰਦੀ ਹੈ, ਮਹਿਸੂਸ ਹੁੰਦੀ ਹੈ ਵੀ ਤੱਤੀ ਹਵਾ ਚੱਲਦੀ ਹੈ, ਠੰਡੀ ਹਵਾ ਚੱਲਦੀ ਹੈ, ਗਰਮ ਹਵਾ ਹੈ, ਇਹ ਪੂਰਬ ਦੀ ਪੱਛਮ ਦੀ ਕਿੱਧਰ ਦੀ ਹਵਾ ਚੱਲ ਰਹੀ ਹੈ ਮਹਿਸੂਸ ਹੁੰਦੀ ਹੈ, ਬਿਰਸ਼ ਹਿਲਦੇ, ਪੱਤੇ ਹਿਲਦੇ ਹੈ, ਮਹਿਸੂਸ ਹੁੰਦੀ ਹੈ, ਆਕਾਸ਼ ਨਹੀਂ ਮਹਿਸੂਸ ਹੁੰਦਾ। ਅਤੇ ਹਵਾ ਦੇ ਵਿੱਚ ਜਿਹੜੇ ਦੋ ਗੁਣ ਨੇ, ਇੱਕ ਤਾਂ ਸ਼ਬਦ ਦਾ ਆ ਗਿਆ ਸੀ ਸੀ ਦੀ ਆਵਾਜ਼ ਹੈ, ਦੂਸਰਾ ਸਪਰਸ਼ਤਾ ਦਾ ਆ ਗਿਆ। ਇਹ ਜਿਹੜਾ ਸਾਹ ਸੁਜੀ ਗੁਣ ਹੈ, ਸਪਰਸ਼ਤਾ ਦਾ ਗੁਣ ਹਵਾ ਦਾ ਆਪਣੇ ਪੈਦਾ ਕੀਤਾ ਵਾ, ਅਤੇ ਸ਼ਬਦ ਦਾ ਗੁਣ ਆਪਣੇ ਪਿਤਾ ਤੋਂ ਮਿਲਿਆ ਆਕਾਸ਼ ਤੋਂ, ਸ਼ਬਦ ਸਪਰਸ਼। ਇਸ ਤੋਂ ਅੱਗੇ ਹਵਾ ਨੇ ਪੈਦਾ ਕੀਤਾ ਹੈ ਅਗਨੀ ਨੂੰ, ਅਗਨੀ ਜਿਹੜੀ ਹੈ ਉਹ ਹਵਾ ਦੀ ਸੰਤਾਨ ਹੈ, ਇਹਦੇ ਵਿੱਚੋਂ ਪੈਦਾਇਸ਼ ਹੋਦੀ। ਅਤੇ ਅਗਨੀ ਦੇ ਵਿੱਚ ਇੱਕ ਗੁਣ ਤਾਂ ਆਪਣੇ ਪਿਤਾ ਦਾ ਆ ਗਿਆ, ਉਹ ਕੀ ਹੈ ਜਿਹੜਾ ਗੁਣ ਸਪਰਸ਼ਤਾ ਦਾ ਹੈ, ਹਵਾ ਗਰਮ, ਅਤੇ ਜਿਵੇਂ ਹਵਾ ਸਪਰਸ਼ ਹੁੰਦੀ ਹੈ, ਅੱਗ ਸਪਰਸ਼ ਹੁੰਦੀ ਹੈ, ਫੂਕ ਦਿੰਦੀ ਹੈ, ਸਪਰਸ਼ਤਾ ਦਾ ਉਹਦੇ 'ਚ ਗੁਣ ਹੈ। ਅਤੇ ਫਿਰ ਆਪਣੇ ਦਾਦੇ ਵਾਲਾ ਗੁਣ ਉਹਦੇ ਵਿੱਚ ਆ ਗਿਆ, ਜਿਹੜਾ ਭੱਕ ਭੱਕ ਦੀ ਆਵਾਜ਼ ਹੈ, ਸ਼ਬਦ ਵੀ ਉਹਦੇ ਵਿੱਚ ਆ ਗਿਆ। ਇਸ ਤੋਂ ਅੱਗੇ ਅਗਨੀ ਤੋਂ ਪੈਦਾ ਹੋਇਆ ਪਾਣੀ, ਪਾਣੀ ਦੇ 'ਚ ਤਿੰਨ ਗੁਣ ਤਾਂ ਪਿਛਲੇ ਆਪਣੇ ਬਜ਼ੁਰਗਾਂ ਦੇ ਆ ਗਏ, ਸ਼ਬਦ ਦੀ ਆਵਾਜ਼ ਹੈ, ਚੁਲ ਚੁਲ ਦੀ ਆਵਾਜ਼, ਅਤੇ ਰੂਪ ਜਿਹੜਾ ਅਗਨੀ ਦਾ ਆਪਣਾ, ਕਿਉਂਕਿ ਹਵਾ ਦਾ ਰੂਪ ਕੋਈ ਨਹੀਂ, ਅਗਨੀ ਦਾ ਰੂਪ ਹੈ। ਪਾਣੀ ਦੇ ਵਿੱਚ ਰੂਪ ਵੀ ਹੈ, ਪਾਣੀ ਦੇ ਵਿੱਚ ਸ਼ਬਦ ਵੀ ਹੈ, ਪਾਣੀ ਦੇ ਵਿੱਚ, ਅਤੇ ਇੱਕ ਤੀਸਰਾ ਗੁਣ ਉਹਦਾ ਆਪਣਾ ਰਸ, ਸ਼ਬਦ ਸਪਰਸ਼ ਰੂਪ ਰਸ, ਚੌਥਾ ਇਹ ਗੁਣ ਇਹਦਾ ਆਪਣਾ ਪੈਦਾ ਹੋਇਆ ਵੈ। ਤਿੰਨ ਗੁਣ ਪਿਛਲਿਆਂ ਦੇ। ਪਾਣੀ ਤੋਂ ਅੱਗੇ ਪੈਦਾ ਹੁੰਦੀ ਹੈ ਧਰਤੀ, ਅਤੇ ਧਰਤੀ ਪੈਦਾ ਹੋਈ ਤਾਂ ਚਾਰ ਗੁਣ ਇਹਦੇ ਪੂਰਵਜ਼ਾਂ ਦੇ ਆ ਗਏ। ਧਰਤੀ ਦੇ ਟੱਕ ਟੱਕ ਦੀ ਆਵਾਜ਼ ਹੈ, ਅਤੇ ਧਰਤੀ ਦੇ ਵਿੱਚ ਸਪਰਸ਼ਤਾ ਵੀ ਹੈ, ਸਭ ਤੋਂ ਅਸੂਲ ਤੱਤ ਹੈ ਸ਼ਬਦ ਸਪਰਸ਼ ਰੂਪ। ਅਤੇ ਧਰਤੀ ਦਾ ਕਿਤੇ ਰੰਗ ਪੀਲਾ, ਕਿਤੇ ਚਿੱਟਾ, ਕਿਤੇ ਕਿਸ ਤਰ੍ਹਾਂ ਦਾ ਹੈ। ਅਤੇ ਰਸ ਇਹਦੇ ਵਿੱਚ, ਜੇ ਰਸ ਨਾ ਹੋਵੇ ਤਾਂ ਅਨੇਕਾਂ ਪ੍ਰਕਾਰ ਦੀਆਂ ਇਹਦੇ ਜੜੀਆਂ ਬੂਟੀਆਂ, ਰਸਦਾਇਕ ਫਲ ਫਰੂਟ ਸਭ ਕੁਛ ਇਹਦੇ ਵਿੱਚ ਹੀ ਪੈਦਾ ਹੁੰਦਾ ਹੈ। ਅਤੇ ਇਹਦਾ ਧਰਤੀ ਦਾ ਆਪਣਾ ਗੁਣ ਹੈ ਗੰਧ, ਇਹ ਧਰਤੀ ਨੇ ਪੈਦਾ ਕੀਤਾ। ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਸਾਡੇ 'ਚ ਪੰਜੇ ਚੀਜ਼ਾਂ ਨੇ, ਇਹ ਇਹਨਾਂ ਤੱਤਾਂ ਤੋਂ ਮਿਲੀਆਂ ਹੋਈਆਂ ਨੇ। ਅਸਲ ਦੇ ਵਿੱਚ ਇਹ ਤੱਤਾਂ ਦਾ ਰੂਪ ਹੈ, ਸਾਡਾ ਨਹੀਂ ਹੈ ਇਹ। ਅਤੇ ਇਸ ਕਰਕੇ ਇਹ ਜਿਹੜਾ ਨਾ ਆਕਾਸ਼, ਇਹਨਾਂ 'ਚ ਸਾਰਿਆਂ ਤੋਂ ਵੱਡਾ ਤੱਤ। ਜਦੋਂ ਲੀਨ ਹੁੰਦੀ ਹੈ ਸ੍ਰਿਸ਼ਟੀ, ਉਦੋਂ ਧਰਤੀ ਜਿਹੜੀ ਪਾਣੀ ਦੇ ਵਿੱਚ ਖਤਮ ਹੋ ਜਾਂਦੀ ਹੈ, ਪਾਣੀ ਹਵਾ ਵਿੱਚ ਖਤਮ ਹੋ ਜਾਂਦਾ, ਅਤੇ ਪਾਣੀ ਜਿਹੜਾ ਉਹ ਅਗਨੀ ਦੇ ਵਿੱਚ ਖਤਮ ਹੋ ਜਾਂਦਾ, ਅਗਨੀ ਹਵਾ ਵਿੱਚ ਖਤਮ ਹੋ ਜਾਂਦੀ ਹੈ, ਹਵਾ ਆਕਾਸ਼ ਵਿੱਚ ਖਤਮ ਹੋ ਜਾਂਦੀ ਹੈ, ਅਤੇ ਆਕਾਸ਼ ਹੈ ਜਿਹੜਾ ਇਹ ਸੂਖਮ ਤੱਤਾਂ ਦਾ ਰੂਪ ਧਾਰਨ ਕਰਕੇ ਉਹਦੇ ਵਿੱਚ ਲੀਨ ਹੋ ਜਾਂਦਾ। ਉਹ ਤ੍ਰਿਧਾ ਹੰਕਾਰ ਦੇ ਵਿੱਚ, ਮਹਿਤੱਤਵ ਦੇ ਵਿੱਚ, ਉਹ ਮਾਇਆ ਦੇ ਵਿੱਚ, ਮਾਇਆ ਬ੍ਰਹਮ ਦੇ ਵਿੱਚ, ਇਹ ਇਸ ਤਰ੍ਹਾਂ ਦੀ ਤਰਤੀਬ ਹੈ ਜਿਹੜੀ ਗੁਰਬਾਣੀ ਦੇ ਵਿੱਚ ਮੰਨੀ ਹੋਈ ਹੈ। ਹੁਣ ਇੱਥੇ ਪ੍ਰਮਾਣ ਦਿੱਤਾ ਵੀ ਆਕਾਸ਼ ਵਿਆਪਕ ਹੈ, ਪਰਮਾਤਮਾ ਦੀ ਵਿਆਪਕਤਾ ਦਾ ਜਦੋਂ ਵੀ ਪ੍ਰਮਾਣ ਦਿੱਤਾ ਗਿਆ, ਚਾਹੇ ਵੇਦਾਂ ਸ਼ਾਸਤਰਾਂ ਦੇ ਵਿੱਚ ਦਿੱਤਾ ਹੈ ਅਤੇ ਚਾਹੇ ਗੁਰਬਾਣੀ ਵਿੱਚ ਦਿੱਤਾ ਹੈ, ਹੋਰ ਕੋਈ ਪ੍ਰਮਾਣ ਢੁਕਵਾਂ ਹੈ ਹੀ ਨਹੀਂ ਆਕਾਸ਼ ਤੋਂ ਬਿਨਾਂ, ਜਿਹੜਾ ਪਰਮਾਤਮਾ ਦੇ ਵਿਆਪਕ ਸਰੂਪ ਦੀ ਉਹਦੀ ਪੂਰੀ ਵਿਆਖਿਆ ਕਰ ਸਕੇ। ਬਸ ਜੇ ਫਰਕ ਹੈ ਤਾਂ ਸਿਰਫ ਇੰਨਾ ਹੀ ਹੈ ਕਿ ਆਕਾਸ਼ ਜੜ ਹੈ, ਪਰਮਾਤਮਾ ਚੇਤਨ ਹੈ, ਵਿਆਪਕਤਾ ਦੇ ਵਿੱਚ ਕੋਈ ਅੰਤਰ ਨਹੀਂ। ਹੁਣ ਇੱਥੇ ਜਿਹੜੀ ਕਬੀਰ ਸਾਹਿਬ ਗੱਲ ਕਹਿੰਦੇ, ਆਕਾਸ਼ ਗਗਨ ਪਾਤਾਲ ਗਗਨ ਹੈ, ਆਕਾਸ਼ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਲਿਆ ਸਮਝਾਉਣ ਵਾਸਤੇ। ਉਹ ਕਾਹਦੇ ਲਈ ਸਮਝਾਇਆ ਉਹਨੂੰ, ਹਾਲਾਂਕਿ ਆਕਾਸ਼ ਦਾ ਟੁਕੜਾ ਨਹੀਂ ਹੋ ਸਕਦਾ, ਅਤੇ ਆਕਾਸ਼ ਦਾ ਟੁਕੜਾ ਕਿਵੇਂ ਹੋਇਆ? ਜਿਸ ਵੇਲੇ ਸਾਧ ਸਿੰਘ ਜੀ ਬੱਦਲ ਛਾ ਜਾਂਦੇ ਨੇ, ਜਿਹੜਾ ਧਰਤੀ ਔਰ ਬੱਦਲਾਂ ਦੇ ਵਿਚਾਲੇ ਆਕਾਸ਼ ਆ ਗਿਆ, ਉਹਨੂੰ ਮੇਘਾ ਆਕਾਸ਼ ਕਹਿੰਦੇ। ਪਾਣੀ ਦੀ ਪ੍ਰਤੀਬਿੰਬ ਉਹਦੇ 'ਚ ਪੈ ਰਿਹਾ, ਬੱਦਲਾਂ ਦੇ 'ਚ ਪਾਣੀ ਹੈ, ਉਹਨੂੰ ਮੇਘਾ ਆਕਾਸ਼ ਕਿਹਾ ਜਾਂਦਾ। ਮਹਾਕਾਸ਼ ਤੋਂ ਮੇਘਾਕਾਸ਼ ਕੋਈ ਵੱਖਰਾ ਤਾਂ ਹੈ ਨਹੀਂ, ਲੇਕਿਨ ਬੱਦਲ ਆ ਗਏ ਵਿੱਚ, ਇਸ ਕਰਕੇ ਉਹਨੂੰ ਮੇਘਾਕਾਸ਼ ਕਿਹਾ ਜਾਂਦਾ। ਇਸ ਤੋਂ ਬਾਅਦ ਮਕਾਨ ਬਣਦਾ, ਆਹ ਹੁਣ ਗੁਰਦੁਆਰਾ ਸਾਹਿਬ ਬਣਿਆ, ਇਹ ਗੁਰਦੁਆਰੇ ਦੇ ਉੱਪਰ ਵੀ ਆਕਾਸ਼ ਹੈ, ਅਤੇ ਜਿਹੜੀ ਇਹ ਚਾਰ ਦੀਵਾਰੀ ਚਾਰ ਛਪੇਰੇ ਦੀਵਾਰ ਹੋਈ ਵੀ ਹੈ, ਉੱਤੇ ਛੱਤ ਹੈ, ਇਹਦੇ ਵਿਚਾਲੇ ਵੀ ਆਕਾਸ਼ ਹੈ। ਪਰ ਇਸ ਆਕਾਸ਼ ਨੂੰ ਇੱਕ ਨਾਮ ਮਿਲ ਗਿਆ, ਇਹਨੂੰ ਕਿਹਾ ਜਾਂਦਾ ਹੈ ਮਠਾਕਾਸ਼। ਜਿਹੜਾ ਮਕਾਨ ਦੇ ਵਿੱਚ ਆਵੇ ਉਹਨੂੰ ਕਹਿੰਦੇ ਮਠਾਕਾਸ਼। ਇਸ ਤੋਂ ਵੀ ਅੱਗੇ ਹੁਣ ਆਕਾਸ਼ ਦਾ ਇੱਕ ਨਿੱਕਾ ਰੂਪ ਲਿਆ ਗਿਆ ਹੈ, ਉਹ ਹੈ ਘੜਾ। ਜਿਹੜਾ ਘੜੇ ਦੇ ਵਿੱਚ ਆ ਗਿਆ ਆਕਾਸ਼, ਉਹਨੂੰ ਕਹਿੰਦੇ ਨੇ ਘਟਾਕਾਸ਼। ਘਟਾਕਾਸ਼, ਮਟਾਕਾਸ਼, ਮੇਘਾਕਾਸ਼, ਮਹਾਕਾਸ਼, ਇਸੇ ਤਰ੍ਹਾਂ ਚੇਤਨ ਦੇ ਚਾਰ ਹਿੱਸੇ ਮੰਨੇ ਗਏ। ਉਹਨੂੰ ਇੱਕ ਪਾਸੇ ਕੁਟਸਥ ਕਹਿ ਦਿੱਤਾ, ਇੱਕ ਪਾਸੇ ਜੀਵਾਤਮਾ ਜਿਹੜਾ ਕਿਹਾ ਗਿਆ ਹੈ, ਜਿਹੜਾ ਇਹਦੇ 'ਚ ਅੰਤਸ਼ ਕਰਨ ਦੇ ਵੀ ਸਾਸ ਜੀ ਜਿਸ ਦਾ ਪ੍ਰਤੀਬਿੰਬ ਪੈ ਰਿਹਾ ਹੈ, ਅਤੇ ਇੱਕ ਈਸ਼ਵਰ ਦੀ ਦੇਹ ਹੈ, ਇੱਕ ਬ੍ਰਹਮ ਪਰਮਾਤਮਾ ਦੀ ਆਪਣੀ ਹੈ। ਚੇਤਨ ਦੇ ਵੀ ਚਾਰ ਹਿੱਸੇ ਨੇ। ਹੁਣ ਇੱਥੇ ਕਬੀਰ ਸਾਹਿਬ ਕਹਿੰਦੇ, ਤੂੰ ਕਹਿੰਦਾ ਵੀ ਮੈਨੂੰ ਵਿਰਾਗ ਹੋ ਗਿਆ ਵੀ ਜੀ ਵਾਲਾ ਆਇਆ ਅਤੇ ਕਿੱਥੇ ਚਲਿਆ ਗਿਆ। ਕਹਿੰਦੇ ਭਲਿਆ ਆਉਣਾ ਜਾਣਾ ਤਾਂ ਹੈ ਹੀ ਨਹੀਂ, ਤਾਂ ਅਗਿਆਨ ਕਰਕੇ ਹੈ, ਹਉਮੈ ਕਰਕੇ ਆਉਣਾ ਜਾਣਾ ਹੈ, ਹਉਮੈ ਆਵੇ ਜਾਈ, ਹਉ ਵਿੱਚ ਆਇਆ ਹਉ ਵਿੱਚ ਗਿਆ, ਜਦੋਂ ਹੰਗਤਾਂ ਮਿਟ ਗਈ ਆਉਣਾ ਜਾਣਾ ਕਿੱਥੇ ਹੈ ਬਈ। ਅਤੇ ਇਸ ਕਰਕੇ ਆਕਾਸ਼ ਗਗਨ ਪਾਤਾਲ ਗਗਨ ਹੈ, ਅਤੇ ਜਿਵੇਂ ਆਕਾਸ਼ ਹੈ ਜਿਹੜਾ, ਅਤੇ ਉਹ ਚਾਰ ਛਪੇਰੇ ਵਿਆਪਕ ਹੈ, ਅਤੇ ਇਸੇ ਤਰ੍ਹਾਂ ਬ੍ਰਹਮ ਵੀ ਚਾਰ ਪਿਛੇ ਵਿਆਪਕ ਹੈ, ਅਤੇ ਚੌ ਦਿਸ ਗਗਨ ਰਹਾਏ ਨੇ। ਕਹਿੰਦੇ ਇਸੇ ਤਰ੍ਹਾਂ ਸਮਝਣਾ ਕਰ, ਆਕਾਸ਼ ਦੀ ਨਾ ਹੀ ਪਰਮਾਤਮਾ ਸਾਰੇ ਵਿਆਪਕ ਹੈ, ਔਰ ਜਿਹੜਾ ਜੀਵ ਹੈ ਇਹਦੇ ਅੰਦਰ ਪਰਮਾਤਮਾ ਦੀ ਆਪਣੀ ਇੱਕ ਅੰਸ਼ ਹੈ, ਉਸੇ ਨੂੰ ਕਿਹਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਸੇ ਨੂੰ ਕਿਹਾ ਕਾਹੇ ਰੇਵਨ ਖੋਜਨ ਜਾਈ ਸਰਵ ਨਿਵਾਸੀ ਸਦਾ ਲੇਪਾਂ ਤੋਹੀ ਸੰਗ ਸਮਾਈ ਤੇਰੇ ਵਿੱਚ ਹੈ, ਉਸੇ ਨੂੰ ਕਿਹਾ ਬਸੀ ਰੱਬ ਹਿਆਲੀ ਆ ਜੰਗਲ ਕਿਆ ਢੂੰਡੇ। ਹੈਰਾਨੀ ਦੀ ਬਾਤ ਹੈ ਵੀ ਸਾਨੂੰ ਆਪਣੇ ਘਰ ਦੀ ਹੀ ਸੋਝੀ ਨਹੀਂ, ਦੂਜਿਆਂ ਦੀ ਸੋਝੀ ਬੜੀ ਲੈਣੀ ਫਿਰਦੇ, ਅਤੇ ਘੱਟ ਹੀ ਖੋਜੋ ਭਾਈ ਦੀ ਬਾਤ ਸਾਡੇ ਕੋਲ ਬਿਸਤਰ ਗਈ ਕਿਤੇ। ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਸਰਲ ਨਾਲੇ ਤੁਹਾਡੇ ਦਿਮਾਗ ਨੂੰ ਥੋੜ੍ਹੀ ਜਿਹੀ ਰੈਸਟ ਮਿਲ ਜੂਗੀ। ਮਹਾਂਪੁਰਖਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਸੀ, ਕਹਿੰਦੇ ਇੱਕ ਰਾਜਾ ਸੀ, ਉਹ ਰਾਜਾ ਵਜ਼ੀਰ ਨੂੰ ਕਹਿਣ ਲੱਗਾ ਵੀ ਮੈਂ ਯਾਤਰਾ ਕਰਨੀ। ਕਹਿੰਦੇ ਹਜ਼ੂਰ ਵੀ ਦੱਸੋ ਵੀ ਕਿੰਨੇ ਨੌਕਰ ਚਾਕਰ ਤਿਆਰ ਕਰ ਦਈਏ, ਕਿਹੜੇ ਘੋੜੇ ਬੱਗੀਆਂ। ਕਹਿੰਦੇ ਨਹੀਂ, ਇਹਦੀ ਲੋੜ ਨਹੀਂ, ਜਿਵੇਂ ਲੋਕ ਯਾਤਰਾ ਨੂੰ ਜਾਂਦੇ ਆ ਨਾ, ਮੈਂ ਉਸ ਤਰ੍ਹਾਂ ਜਾਣਾ, ਯਾਤਰੂ ਬਣ ਕੇ ਜਾਣਾ, ਨਾਲ ਮੈਂ ਇੱਕ ਵੀ ਸਿਪਾਹੀ ਨਹੀਂ ਲੈ ਕੇ ਜਾਣਾ। ਅਤੇ ਅੱਜ ਦੇ ਯੁੱਗ ਦੇ ਅੰਦਰ ਵੀ ਇਸ ਤਰ੍ਹਾਂ ਦੀ ਗੱਲ ਦੇਖੀ ਗਈ ਹੈ ਕਿ ਬਹੁਤ ਸਾਰੇ ਮਾਨਣੀਏ ਲੋਕ ਜਿਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ, ਹੁਣ ਤਾਂ ਇਸ ਵੇਲੇ ਚਲੋ ਰਿਟਾਇਰ ਹੋ ਗਿਆ ਉਹ ਗੁਰਮੁਖ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੇਲੇ ਦੋ SSP ਸੀ ਜਿਹੜੇ ਬਹੁਤ ਮਹਾਂਪੁਰਖਾਂ ਦੇ ਪ੍ਰਭਾਵ ਹੇਠ ਆ ਕੇ ਅੰਮ੍ਰਿਤ ਛਕਿਆ ਸੀ, ਇੱਕ ਸਿਮਰਨਜੀਤ ਸਿੰਘ ਮਾਨ ਅਤੇ ਇੱਕ ਜਰਨੈਲ ਸਿੰਘ ਚਾਹ। ਇਹ ਦੋ SSP ਪੰਜਾਬ ਦੇ ਵਿੱਚ ਉਸ ਵੇਲੇ ਜਿਹੜੇ ਪੂਰਨ ਰੂਪ ਦੇ ਸ਼ਰਧਾਲੂ ਸੀ। ਇਹ ਜਿਹੜਾ ਚਹਿਲ ਸਾਹਿਬ, ਇਹ DGP ਬਣਿਆ, ਔਰ ਜਿਸ ਵੇਲੇ ਇਹ ਡਿਊਟੀ 'ਤੇ ਸੀ ਨਾ, ਅਤੇ ਹੁਣ ਪੁਲਿਸ ਦੇ ਸਭ ਤੋਂ ਵੱਡੀ ਪੋਸਟ ਹੈ, ਮੈਂ ਆਪਣੀਆਂ ਅੱਖਾਂ ਦੇ ਨਾਲ ਲਿਖਿਆ, ਬਿਨਾਂ ਇੱਕ ਵੀ ਗਨਮੈਨ ਤੋਂ, ਬਿਨਾਂ ਇੱਕ ਵੀ ਸਿਪਾਹੀ ਤੋਂ, ਸ਼ਰਧਾਲੂਆਂ ਦੀ ਤਰ੍ਹਾਂ ਆ ਕੇ ਮੱਥਾ ਟੇਕੇ ਅਤੇ ਉਹ ਜਾ ਕੇ ਸੰਗਤ 'ਚ ਬਹਿ ਗਏ। ਇੱਕ ਮਹਾਂਪੁਰਸ਼ਾਂ ਨੇ ਇਹ ਸਮਝ ਕੇ ਵੀ ਇਹ ਐਡਾ ਵੱਡਾ ਅਹੁਦਾ ਇਹਦੇ ਕੋਲ ਹੈ, ਅਤੇ ਉਹਨਾਂ ਨੇ ਕਿਹਾ ਵੀ ਉਹਨੂੰ ਸਿਰੋਂ ਪੌਦੇ ਦੀਏ, ਅਤੇ ਉਹਨਾਂ ਨੇ ਬੁਲਾਇਆ ਸ਼ਰਧਾਲੂ ਭੇਜ ਕੇ ਵੀ ਜਾਓ ਉਹਨੂੰ ਬੁਲਾ ਕੇ ਆ ਚਾਹਰ ਸਾਹਿਬ ਨੂੰ ਸਿਰੋਂ ਪੌ ਦੇਣਾ। ਉਹ ਉੱਥੇ ਕਹਿੰਦਾ ਵੀ ਕਾਹਦੇ ਵਾਸਤੇ ਬੁਲਾਉਂਦੇ? ਕਹਿੰਦੇ ਜੀ ਸਿਰੋਂ ਪੌ ਦੇਣਾ। ਉਹ ਕਹਿੰਦਾ ਸਰੂਪਾ ਮੈਂ ਲੈਣਾ ਨਹੀਂ। ਕਹਿੰਦੇ ਜੀ ਤੁਸੀਂ ਚੱਲ ਕੇ ਸੰਤਾਂ ਨੂੰ ਕਹਿ ਦਿਓ ਆ ਗਿਆ। ਕਹਿੰਦਾ ਸੰਤ ਜੀ ਸਰੂਪਾ ਕਾਹਦਾ ਦਿੰਦੇ ਹੋ ਤੁਸੀਂ ਮੈਨੂੰ? ਜਾਂ ਤਾਂ ਇਹਨਾਂ ਸਾਰਿਆਂ ਨੂੰ ਸਰੂਪਾ ਦਿਓ ਜਿੰਨੇ ਵੀ ਬੈਠੇ ਨੇ ਇਹ, ਇਹ ਵੀ ਸੁਣਨਾ ਹੈ, ਮੈਂ ਵੀ ਸੁਣਨਾ ਹਾਂ, ਅਤੇ ਤੁਸੀਂ ਸਿਰੋਪਾ ਦਿੰਦੇ ਹੋ ਮੈਨੂੰ ਡੀ ਜੀ ਪੀ ਸਮਝ ਕੇ, ਇਹ ਤੁਹਾਡਾ ਤਰੀਕਾ ਗਲਤ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਵੀ ਆਵੇ ਕੋਈ ਅਹੁਦਾ ਲੈ ਕੇ ਨਹੀਂ ਆਉਂਦਾ ਹੁੰਦਾ, ਤੁਸੀਂ ਆਪਣਾ ਸਿਰੋਪਾ ਸੰਭਾਲ ਕੇ ਰੱਖੋ, ਮੈਂ ਨਹੀਂ ਲੈਣਾ। ਉਹ ਬੰਦਗੀ ਵਾਲਾ ਬੰਦਾ ਹੋਣ ਕਰਕੇ ਨਾ ਮੈਂ ਹੈਰਾਨ ਹਾਂ ਵੀ ਕੈਸੇ ਸੁਭਾਅ ਦਾ ਸੀ, ਜਦੋਂ ਜੀ ਕਰਦਾ ਹੰਸਾਲੀ ਆ ਜਾਂਦਾ ਸੀ ਕਦੇ ਕਦੇ, ਔਰ ਅਚਨਚੇਤ ਮੇਰੇ ਕੋਲ ਕਈ ਵਾਰ ਆਇਆ ਉਹ, ਅਤੇ ਮੈਂ ਇੱਕ ਵਾਰ ਤੁਹਾਨੂੰ ਕਹਿ ਦਿੱਤਾ, ਮੈਂ ਕਿਹਾ ਚਾਲ ਸਾਹਿਬ ਜੀ ਤੇਰਾ ਪੁਲਿਸ ਵਾਲਾ ਸੁਭਾਅ ਨਹੀਂ ਜਾਂਦਾ, ਤੂੰ ਰਿਟਾਇਰ ਹੋ ਗਿਆ ਤੇਰਾ ਸੁਭਾਅ ਨਹੀਂ ਜਾਂਦਾ। ਕਹਿੰਦਾ ਕਿਉਂ? ਮਹਾਂ ਪੁਲਿਸ ਛਾਪੇ ਮਾਰਦੀ ਹੁੰਦੀ ਆ, ਤੂੰ ਅਜੇ ਵੀ ਨਹੀਂ ਹਟਦਾ ਛਾਪੇ ਮਾਰਨ ਤੋਂ। ਕਹਿਣ ਤੋਂ ਭਾਵ ਕੁਛ ਬੰਦੇ ਹੈਗੇ ਜਿਹੜੇ ਆਪਣੇ ਅਹੁਦੇ ਤੋਂ ਪਰੇ ਹੋ ਕੇ ਲੋਕਾਂ 'ਚ ਉੱਕਣੇ ਵਿਚਰਦੇ ਆ, ਮੇਰਾ ਇਹ ਕਹਿਣ ਦਾ ਮਤਲਬ ਹੈ। ਅੱਜ ਵੀ ਜੀਵਤ ਹੈ ਉਹ ਗੁਰਮੁਖ, ਆਪਣੀ ਕਿਸਮ ਦਾ ਬੰਦਾ ਹੈ, ਸਾਰੀ ਜ਼ਿੰਦਗੀ ਰਿਸ਼ਵਤ ਨਹੀਂ ਲਈ, ਔਰ ਸਾਰੀ ਜ਼ਿੰਦਗੀ ਕਿਸੇ ਰਾਜਨੀਤਿਕ ਬੰਦੇ ਦੇ ਅੱਗੇ ਝੁਕਿਆ ਵੀ ਨਹੀਂ ਹੈ। ਅਤੇ ਇੱਕ ਬਹੁਤ ਵੱਡਾ ਕਰੋੜਾਂ ਬੰਦੇ ਜਿਸ ਨੂੰ ਮੰਨਦੇ ਹੈ, ਮੈਂ ਬਿਨਾਂ ਨਾਮ ਲਈ ਤੁਹਾਡੇ ਨਾਲ ਗੱਲ ਕਰਦਾ, ਤੁਸੀਂ ਸਮਝ ਆਓਗੇ ਗੁਰੂ ਪਿਆਰਿਓ, ਵੀ ਗੁਰੂ ਰਾਮਦਾਸ ਦੇ ਦਰ 'ਤੇ 3-3 ਘੰਟੇ ਸ਼ਰਧਾਲੂਆਂ 'ਚ ਖੜ੍ਹ ਕੇ ਭੀੜ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ। ਇਹ ਗੱਲ ਵੱਖਰੀ ਹੈ ਵੀ ਉਹਦਾ ਵੱਖਰਾ ਮਤ ਹੈ, ਦੇਹਧਾਰੀ ਪ੍ਰਥਾ ਨੂੰ ਚਲਾਉਂਦਾ ਹੈ, ਪਰ ਜਿਹੜਾ ਗੁਣ ਹੈ ਉਹਦੇ 'ਚ ਉਹਦੇ ਗੁਣ ਦੀ ਸ਼ਲਾਘਾ ਸਾਨੂੰ ਕਰਨੀ ਚਾਹੀਦੀ ਹੈ। ਤੁਹਾਡੇ ਸਿੱਖਾਂ ਦੇ ਲੀਡਰ ਕਹਾਉਣ ਵਾਲੇ ਤਾਂ ਉੱਥੇ ਤੂਫਾਨ ਠਾਲ ਦਿੰਦੇ ਨੇ ਵੀ ਫਲਾਣਾ ਸਾਹਿਬ ਆਇਆ, ਫਲਾਣਾ ਸਾਹਿਬ ਆਇਆ, ਰਸਤੇ ਖਾਲੀ ਕਰਾਏ ਜਾਂਦੇ ਨੇ ਵੀ ਸਪੈਸਲਾ ਹੈ। ਅਤੇ ਇਸ ਤਰ੍ਹਾਂ ਉਹ ਰਾਜਾ ਸੀ ਜਿਹੜਾ, ਉਹਨੇ ਕਿਹਾ ਵਜ਼ੀਰ ਮੈਂ ਜਾਣਾ ਹੈ ਸ਼ਰਧਾਲੂ ਬਣ ਕੇ, ਮੇਰੇ ਨਾਲ ਕੋਈ ਵੀ ਨਾ ਹੋਵੇ। ਕਹਿਣ ਲੱਗਾ ਜਨਾਬ ਜੇ ਤੁਸੀਂ ਚੱਲੇ ਹੀ ਹੋ ਨਾ, ਆਹ ਇੱਕ ਹੀਰਾ ਲੈ ਜਾਓ, ਬਾਈ ਚਾਂਸ ਕਿਤੇ ਲੋੜ ਪੈ ਗਈ ਫਿਰ ਵੀ ਧਨ ਧਨੇ ਹੁੰਦਾ, ਚੱਕਣਾ ਸੁੱਖ ਹੈ, ਇਹਦੀ ਕੀਮਤ ਕਿੰਨੀ ਆ, ਵੀ ਤੁਸੀਂ ਇਹ ਜ਼ਰੂਰ ਲੈ ਜਾਓ। ਉਹ ਕਹਿੰਦਾ ਚੱਲ ਠੀਕ, ਲੈ ਕੇ ਤੁਰ ਪਿਆ। ਰਸਤੇ 'ਚ ਇੱਕ ਚੋਰ ਮਿਲਿਆ, ਉਹਨੇ ਦੇਖਿਆ ਵੀ ਇਹਦੇ ਕੋਲੋਂ, ਕਹਿਣ ਲੱਗਿਆ ਵੀ ਭਾਈ ਸਾਹਿਬ ਕਿੱਥੇ ਚੱਲੇ ਹੋ? ਕਹਿੰਦਾ ਵੀ ਯਾਤਰਾ ਚੱਲਿਆ। ਅੱਛਾ, ਕਹਿਣ ਲੱਗਾ ਵੀ ਚਲੋ ਮੈਂ ਗਾਹਾਂ ਤਾਂ ਨਹੀਂ ਜਾਣਾ, ਵੀ ਆਪਣਾ ਸਾਥ ਮਿਲ ਗਿਆ। ਜਾਂਦਿਆਂ ਜਾਂਦਿਆਂ ਅੱਗੇ ਇੱਕ ਹੋਰ ਚੋਰ ਮਿਲਿਆ, ਉਹਨੇ ਉਹਨੂੰ ਇਸ਼ਾਰਾ ਕੀਤਾ ਵੀ ਕਿਵੇਂ ਹੈ, ਢੱਗ ਫਸੀ ਹੈ? ਕਹਿੰਦਾ ਫਸੀ ਹੈ। ਕਹਿੰਦਾ ਫਿਰ ਤੂੰ ਵੇਚ ਲਿਆ ਇਸੇ ਤਰ੍ਹਾਂ, ਮੇਰੀ ਕਿਸਮਤ ਦਾ ਕੁਛ ਨਿਕਲੇ ਨਾ ਨਿਕਲੇ? ਉਹ ਕਹਿੰਦਾ ਵੀ ਗੱਲ ਇਹ ਹੈ ਵੀ ਮੈਂ ਇਹਦਾ 10,000 ਰੁਪਈਆ ਲਊਂਗਾ। ਉਹ ਕਹਿੰਦਾ ਠੀਕ ਹੈ, ਉਹਨੂੰ ਦੱਸ ਦਿਓ। ਉਹ ਅਗਲੇ ਪੜਾਅ 'ਤੇ ਗਿਆ, ਇੱਕ ਹੋਰ ਚੋਰ ਮਿਲਿਆ, ਉਹ ਕਹਿੰਦਾ ਵੀ ਤੂੰ 10 ਨਫਾ ਲੈ ਲੈ 10, ਉਹਨੇ 20 ਦੇ ਦਿੱਤਾ। ਉਦੋਂ ਅੱਗੇ ਗਿਆ, ਰਾਜੇ ਦਾ ਮੁੱਲ ਪੈਂਦਾ 5ਵੇਂ ਥਾਂ 'ਤੇ 50,000 'ਚ ਵਿਕ ਗਿਆ। ਜਿਹੜਾ 5ਵਾਂ ਸੀ ਉਹ ਇਹਨਾਂ ਚੋਰਾਂ ਦਾ ਸਰਦਾਰ ਸੀ, ਉਹਨੇ ਛੱਡਿਆ ਕਦੇ ਨਹੀਂ ਸੀ। ਉਹ ਇਹਦੇ ਨੇੜੇ ਲੱਗਿਆ, ਕਹਿਣ ਲੱਗਿਆ ਜੀ ਤੁਸੀਂ ਯਾਤਰਾ ਪਹਿਲੀ ਵਾਰ ਲੱਗਦੇ ਹੋ? ਇਹ ਕਹਿੰਦਾ ਹਾਂ ਜੀ ਮੈਂ ਪਹਿਲੀ ਵਾਰ ਆਇਆ। ਕਹਿੰਦਾ ਜੀ ਮੈਂ ਵੀ ਪਹਿਲੀ ਵਾਰ ਆਇਆ, ਵੀ ਚਲੋ ਆਪਾਂ ਸਾਥ ਬਣ ਗਿਆ, ਇਕੱਠੇ ਸੌਵਾਂਗੇ, ਇਕੱਠੇ ਜਾਵਾਂਗੇ, ਖਾ ਪੀਵਾਂਗੇ। ਜਦੋਂ ਗਿਆ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ, ਉਹ ਕਹਿੰਦਾ ਵੀ ਇੱਥੇ ਬਾਹਮਣ ਕੱਪੜੇ ਚੱਕ ਲੈਂਦੇ ਨੇ, ਤੂੰ ਮੇਰੇ ਕੱਪੜਿਆਂ ਦੀ ਰਾਖੀ ਰੱਖੀ, ਮੈਂ ਤੇਰੇ। ਚੋਰ ਕਹਿੰਦਾ ਹੈ, ਇਹ ਚੋਰ ਹੀ ਕਹਿੰਦੇ ਹੁੰਦੇ ਜ਼ਿਆਦਾ, ਇਹ ਕਹਿੰਦਾ ਇੱਥੇ ਲੋਕ ਕੱਪੜੇ ਵੀ ਚੱਕ ਲੈਂਦੇ ਨੇ, ਬੜੇ ਚੋਰ ਰਹਿੰਦੇ ਨੇ ਇੱਥੇ ਗੰਗਾ 'ਤੇ। ਉਹ ਕਹਿੰਦਾ ਵੀ ਆਪਾਂ ਨੂੰ ਖਤਰਾ ਹੀ ਕੋਈ ਨਹੀਂ। ਚੋਰ ਕਹਿੰਦਾ ਵੀ ਮੈਂ ਪਹਿਲਾਂ ਨਹਾ ਕੇ ਆਉਂਦਾ, ਵੀ ਫਿਰ ਮੈਂ ਤੇਰੇ ਕੱਪੜੇ ਰੱਖੇ। ਉਹਨੂੰ ਪਤਾ ਸੀ ਮੈਂ ਗੜਬੜ ਕਰਕੇ ਨੱਠਣਾ, ਅਤੇ ਰਾਜੇ ਨੇ ਜਾਣ ਕੇ ਪਿੱਠ ਕਰ ਲਈ। ਫਰੋਲੀ ਗਿਆ, ਫਰੋਲੀ ਦਾ ਕੱਖ ਬਣਾ ਮਿਲਿਆ, ਵਾਪਸ ਆਇਆ ਕੱਪੜੇ ਕੁੱਪੜੇ ਪਾ ਕੇ, ਉਹਨੂੰ ਕਹਿਣ ਲੱਗਾ ਜੀ ਹੱਥ ਜੋੜ ਲਏ ਚੋਰ ਨੇ। ਕਹਿੰਦਾ ਜ਼ਿੰਦਗੀ 'ਚ ਪਹਿਲੀ ਵਾਰ ਧੋਖਾ ਖਾਧਾ ਹੈ, 50,000 ਦੀ ਠੱਗੀ ਲੱਗ ਗਈ। ਕਹਿੰਦਾ ਲੋਕਾਂ ਨੇ ਠੱਗੀਆਂ ਮਾਰੀਆਂ ਸੀ, ਅੱਜ ਮੇਰੇ ਨਾਲ ਠੱਗੀ ਲੱਗ ਗਈ, ਪਰ ਹੁਣ ਮੈਨੂੰ ਇੱਕ ਗੱਲ ਦੱਸ ਦੇ, ਕਿਆ ਤੇਰੇ ਕੋਲ ਕੁਛ ਹੈ ਹੀ ਨਹੀਂ ਸੀ ਜਾਂ ਫਿਰ ਮੈਂ ਲੱਭ ਨਹੀਂ ਸਕਿਆ? ਕਹਿੰਦਾ ਹੈ ਸੀ, ਤੂੰ ਲੱਭ ਨਹੀਂ ਸਕਿਆ। ਜਾਂ ਤੂੰ ਦੱਸ ਦਿੱਤਾ ਵੀ ਮੈਂ ਚੋਰ ਹੈ, ਅਤੇ ਮੈਂ ਵੀ ਤੈਨੂੰ ਦੱਸ ਦਿੰਦਾ ਮੈਂ ਬਾਦਸ਼ਾਹ। ਕਹਿੰਦਾ ਵੀ ਹੈਰਾਨੀ ਦੀ ਬਾਤ ਹੈ ਵੀ ਮੈਂ ਤੇਰਾ ਕੋਈ ਕੱਪੜਾ ਨਹੀਂ ਛੱਡਿਆ ਜਿਹੜਾ ਸ਼ਾਨ ਮੀਣ ਨਾ ਕਰ ਦਿੱਤਾ ਹੋਵੇ। ਤੇਰੇ ਕੋਲ ਕੋਈ ਬੜਮੁੱਲੀ ਚੀਜ਼ ਹੈ, ਮੇਰਾ ਅਨੁਮਾਨ ਹੈ ਕੋਈ ਬੜਮੀਲਾ ਹੀਰਾ ਹੈ ਤੇਰੇ ਕੋਲ। ਕਹਿੰਦਾ ਹੈਗਾ। ਕਹਿੰਦਾ ਫਿਰ ਦੱਸ ਲੁਕੋ ਕੇ ਕਿੱਥੇ ਰੱਖਿਆ? 50,000 ਦਾ ਨੁਕਸਾਨ ਤਾਂ ਜਰ ਲੂੰ, ਪਰ ਮੈਨੂੰ 50,000 ਦੇ ਨੁਕਸਾਨ ਦੇ ਵਿੱਚ ਜੇ ਤਰੀਕਾ ਲੱਭ ਜਾਵੇ ਮੇਰੇ ਤਰੀਕੇ 'ਚ ਵਾਧਾ ਹੋ ਜੂ। ਉਹ ਕਹਿੰਦਾ ਤਰੀਕਾ ਤਾਂ ਮੈਂ ਤੈਨੂੰ ਦੱਸ ਦਿਓ, ਪਰ ਇਹਦੇ ਨਾਲ ਨਾਲ ਜਿਹੜੇ ਕਾਰਨ ਤੂੰ ਚੋਰੀਆਂ ਕਰਦੇ ਤੇਰੀ ਚੋਰੀ ਵੀ ਛਡਾਊਂਗਾ। ਤੂੰ ਧਨ ਵਾਸਤੇ ਚੋਰੀ ਕਰਦਾ, ਮੈਂ ਤੈਨੂੰ ਆ ਆਪਣੇ ਰਾਜ ਦੇ ਵਿੱਚ ਤੈਨੂੰ ਬੜੇ ਅਹੁਦੇ 'ਤੇ ਦਿਓ, ਪਰ ਇਹ ਆਪਣੇ ਸਾਰੇ ਗਰੁੱਪ ਨੂੰ ਜਿੰਨਾ ਵੀ ਤੇਰਾ ਉਹਨੂੰ ਸੁਧਾਰ। ਕਹਿੰਦਾ ਵੀ ਦੱਸ ਕਿੱਥੇ ਲੁਕੋ ਕੇ ਰੱਖਦਾ ਰਿਹਾ। ਕਹਿੰਦਾ ਤੂੰ ਕਿੱਥੇ ਦੇਖਦਾ ਰਿਹਾ? ਕਹਿੰਦੇ ਤੇਰੀ ਗਠੜੀ 'ਚ। ਕਹਿੰਦਾ ਇਹੀ ਤਾਂ ਤੇਰੀ ਭੁੱਲ ਸੀ, ਜਦੋਂ ਮੈਂ ਸੌਂਦਾ ਸੀ ਆਪਣਾ ਹੀਰਾ ਤੇਰੀ ਗਠੜੀ 'ਚ ਰੱਖ ਦਿੰਦਾ ਸੀ, ਆਪਣੀ ਗਠੜੀ ਤਾਂ ਕੋਈ ਨਹੀਂ ਫੋਲਦਾ। ਇਸ ਕਰਕੇ ਕਹਿੰਦੇ ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ, ਬਿਨੇ ਇਹ ਗਠੜੇ ਖੁੱਲ੍ਹੇ ਤਾਂ ਹੈ ਪਿਆ ਕੰਗਾਲ। ਇਹ ਦ੍ਰਿਸ਼ਟਾਂਤ ਹੈ, ਸਾਨੂੰ ਦੂਸਰਿਆਂ ਦੀਆਂ ਗਠੜੀਆਂ ਫਲੋੜਨ ਦਾ ਸੁਭਾਅ ਹੈ। ਆਤਮਾ ਰੂਪ ਹੀਰਾ ਸਾਡੇ ਅੰਦਰ ਪਿਆ, ਆਤਮਾ ਦਾ ਹੀਰਾ, ਉਹਨੂੰ ਨਹੀਂ ਕਦੇ ਖੋਜਿਆ ਸੀ। ਸੋ ਇਸ ਕਰਕੇ ਸਾਧ ਸਿੰਘ ਜੀ, ਜਿਵੇਂ ਆਕਾਸ਼ ਸਾਰੀ ਜਗ੍ਹਾ ਵਿਆਪਕ ਹੈ, ਪਰਮਾਤਮਾ ਵੀ ਸਾਰੀ ਜਗ੍ਹਾ, ਚਾਰ ਕੁੰਟ ਚੌਦਾਂ ਪਾਵਨ ਸਗਲ ਵਿਆਪਤ ਰਾਮ, ਚਾਰੇ ਕੁੰਟਾਂ ਚਾਰ ਕੁੰਟ ਚੌਦਾਂ ਪਾਵਨ ਸਗਲ ਵਿਆਪਤ ਰਾਮ, ਚੌਦਾਂ ਚਾਰ ਕੁੰਟ ਪ੍ਰਭ ਆਪ, ਸਗਲ ਪਵਨ ਪੂਰਨ ਪ੍ਰਤਾਪ, ਚੌਦਸ ਚੌਦਾਂ ਲੋਕ ਮਝਾਰ, ਰੋਮ ਰੋਮ ਹੈ ਬਸੇ ਮੁਰਾਰ। ਅਤੇ ਇਸ ਪ੍ਰਕਾਰ ਉਹ ਪਰਮਾਤਮਾ ਵਿਆਪਕ ਹੈ, ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਦਸਮ ਦੀ ਬਾਣੀ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਢ ਹੈ ਨਾ ਕਾਟ ਬਾਢ ਹੋਤ ਹੈ, ਇੱਕ ਰਸ ਹੈ ਸਾਰੀ ਜਗ੍ਹਾ। ਦੀਸੈ ਸਭ ਸੰਗ ਲਹੇ ਅਲੇਪਾ ਨਹਿ ਵਿਆਪੈ ਉਨਮਾਈ, ਉਹਦੇ 'ਤੇ ਮਾਇਆ ਦਾ ਪ੍ਰਭਾਵ ਕੋਈ ਨਹੀਂ, ਸਾਰੀ ਜਗ੍ਹਾ ਹੈ। ਅਤੇ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਉਹ ਪਰਮਾਤਮਾ ਸਾਰੀ ਜਗ੍ਹਾ ਵਿਆਪਕ ਹੈ ਜੇ
ਆਨੰਦ ਮੂਲ ਸਦਾ ਪੁਰਖੋਤਮ,
ਤੋ ਉਹ ਆਨੰਦ ਦਾ ਮੁੱਢ ਹੈ, ਸਾਰੇ ਆਨੰਦ ਉੱਥੋਂ ਜਨਮ ਲੈਂਦੇ ਨੇ। ਉਹ ਸੰਸਾਰ ਦਾ ਵੀ ਮੁੱਢ ਹੈ, ਉਹ ਆਨੰਦ ਸਰੂਪ ਵੀ ਹੈ, ਸੰਸਾਰ ਦਾ ਮੁੱਢ ਵੀ ਹੈ। ਇਉਂ ਵੀ ਮਹਾਂਪੁਰਖਾਂ ਨੇ ਅਰਥ ਕੀਤਾ, ਇਹਦਾ ਸਦਾ ਹੀ ਇੱਕ ਰਸ ਰਹਿਣ ਵਾਲਾ ਹੈ। ਪੁਰਖ ਜਮਾਂ ਉੱਤਮ, ਵਿਆਕਰਨ ਦੇ ਅਨੁਸਾਰ ਹੋੜੇ ਦੇ ਵਿੱਚੋਂ ਊੜਾ ਨਿਕਲਦਾ, ਅਰਥ ਬਣ ਜਾਏਗਾ ਪੁਰਖ ਜਮਾਂ ਉੱਤਮ, ਪੁਰਖਾਂ ਦੇ ਵਿੱਚੋਂ ਉੱਤਮ ਪੁਰਖ ਹੈ। ਤੇ ਇਸ ਤੋਂ ਅੱਗੇ ਦੱਸਦੇ ਹਾਂ ਜੇ ਘਟ ਬਿਨ ਸਹਿ
ਗਗਨ ਨਾ ਜਾਏ।
ਹੁਣ ਇਹ ਦ੍ਰਿਸ਼ਟਾਂਤ ਦੇ ਕਹਿੰਦੇ ਜੇ ਘੜੇ ਨੂੰ ਭੰਨ ਦਈਏ, ਘਟ ਬਿਨ ਸਹਿ, ਜੇ ਘੜੇ ਦੇ ਡੰਡਾ ਮਾਰਿਆ ਕੀ ਆਕਾਸ਼ ਫੁੱਟ ਜਾਊਗਾ ਇਹਦੇ ਨਾਲ? ਜੇ ਕੋਈ ਘੜੇ ਨੂੰ ਭੰਨ ਕੇ ਕਹੇ ਮੈਂ ਆਕਾਸ਼ ਨੂੰ ਭੰਨ ਦਿੱਤਾ ਤਾਂ ਮੂਰਖ ਹੈ। ਘੜਾ ਬਣਨ ਤੋਂ ਪਹਿਲਾਂ ਵੀ ਆਕਾਸ਼ ਸੀ, ਘੜਾ ਬਣ ਕੇ ਵੀ ਆਕਾਸ਼ ਹੈ, ਘੜਾ ਫੁੱਟ ਗਿਆ ਤਾਂ ਵੀ ਆਕਾਸ਼ ਹੈ, ਘੜਾ ਬਣਿਆ ਅਤੇ ਫੁੱਟਿਆ ਆਕਾਸ਼ ਬਣਿਆ ਅਤੇ ਫੁੱਟਿਆ ਨਹੀਂ ਹੈ ਗੁਰੂ ਪਿਆਰਿਓ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਇੱਕ ਰਸ ਰਹਿਣ ਵਾਲਾ ਹੈ, ਇਸ ਕਰਕੇ ਇਹ ਜੀਵ ਉਹਦੀ ਅੰਸ਼ ਹੈ ਆਤਮਾ, ਅਤੇ ਇਹਦਾ ਆਉਣਾ ਜਾਣਾ ਕਿੱਥੇ ਹੈ? ਮੋਹਿ ਬੈਰਾਗ ਪਿਓ ਜੀ ਰਾਇ ਆਏ ਕਹਾਂ ਜੋਗ, ਇਹ ਜਿਹੜੇ ਤੂੰ ਪ੍ਰਸ਼ਨ ਕੀਤਾ ਉਸਨੂੰ ਕਹਿ ਰਹੇ ਹਨ
ਮੋਹਿ ਬੈਰਾਗ ਪਿਓ,
ਤੇ ਜਿਹੜਾ ਤੂੰ ਇਹ ਗੱਲ ਕਹਿ ਰਿਹਾ ਵੀ ਮੈਨੂੰ ਬੈਰਾਗ ਹੋਇਆ ਹੈ,
ਇਹੋ ਜੀਓ ਆਏ ਕਹਾ ਗਇਓ।
ਕਬੀਰ ਸਾਹਿਬ ਕਹਿੰਦੇ ਬੈਰਾਗ ਤਾਂ ਮੈਨੂੰ ਹੈ ਇਸ ਗੱਲ ਦਾ ਕਿ ਆਉਣਾ ਜਾਣਾ ਹੈ ਨਹੀਂ, ਅਗਿਆਨ ਕਰਕੇ ਜੀਵ ਕੈਸਾ ਮੰਨੀ ਬੈਠਾ ਆਪਣੇ ਆਪ ਨੂੰ। ਅਤੇ ਇਸ ਪ੍ਰਕਾਰ ਇਹਦਾ ਇਹ ਜੀਓ ਆਏ ਕਹਾਂ ਗਇਓ, ਨਾ ਕੁਛ ਆਏ ਵੋ ਨਾ ਕੁਛ ਜਾਏ ਵੋ, ਰਾਮ ਕੀ ਦੁਹਾਈ, ਨਹੀਂ ਹੈ ਕੁਛ ਆਉਣ ਵਾਲਾ ਨਹੀਂ ਹੈ ਕੁਛ ਜਾਣ ਵਾਲਾ, ਇਹ ਅਗਿਆਨ ਕਰਕੇ ਆਉਣਾ ਜਾਣਾ ਜੀਵ ਆਤਮਾ ਦੇ ਬੰਧਨ ਬਣੇ ਨੇ ਵਰਨਾ, ਅਤੇ ਪਰਮਾਤਮਾ ਦੀ ਅੰਸ ਹੋਣ ਕਰਕੇ ਆਤਮਾ ਦਾ ਕੋਈ ਆਉਣਾ ਜਾਣਾ ਨਹੀਂ ਹੈ, ਕੋਈ ਜੰਮਣਾ ਮਰਨਾ ਨਹੀਂ ਹੈ। ਪਰ ਆਤਮਾ ਦੀ ਲਖਤਾ ਹੋਵੇ ਜਿਵੇਂ ਕਬੀਰ ਸਾਹਿਬ ਨੂੰ ਹੋ ਗਈ, ਅਤੇ ਉਸ ਤਰ੍ਹਾਂ ਜ਼ਬਾਨੀ ਕਹਿਣ ਦੇ ਨਾਲ ਨਹੀਂ ਖਿਹੜਾ ਛੁੱਟਣਾ, ਜਿੰਨਾ ਚਿਰ ਅਗਿਆਨ ਹੈ ਉਨ੍ਹਾਂ ਚਿਰ ਜੰਮਣ ਮਰਨਾ ਵੀ ਹੈ। ਅਗਿਆਨ ਚਲਿਆ ਗਿਆ, ਜੰਮਣਾ ਮਰਨਾ ਖਤਮ ਹੋ ਗਿਆ ਉਸ ਵੇਲੇ, ਅਸਥਾਈ ਦੇ ਕੇ ਕਹਿੰਦੇ ਹਨ
ਪੰਚ ਤਤ ਮਿਲਕਾਇਆ ਕਿੰਨੀ।
ਅਤੇ ਹੁਣ ਨਿਆਇ ਸ਼ਾਸਤਰ ਵਾਲਾ ਕਹਿੰਦਾ, ਉਹ ਕਹਿੰਦਾ ਜੀ ਦੇਖੋ ਇਹ ਹੈ ਵੀ ਤਾਂ ਤੱਤਾਂ ਤੋਂ ਬਣਿਆ, ਤੱਤ ਜਿਹੜੇ ਨੇ ਇਹ ਇਹਨਾਂ ਨੇ ਮੰਨਿਆ ਕਿ ਇਹ ਵੀ ਅਨਾਦੀ ਹੈ, ਅਤੇ ਇਹ ਜਿਹੜੇ ਜੀਵਾਂ ਦੇ ਕਰਮ ਅਨਾਦੀ ਨੇ, ਮਾਇਆ ਅਨਾਦੀ ਹੈ, ਪੰਜ ਛੇ ਚੀਜ਼ਾਂ ਇਹਨਾਂ ਨੇ ਅਨਾਦੀ ਬਣੀ ਹੈ। ਤਾਂ ਕਬੀਰ ਸਾਹਿਬ ਕਹਿਣ ਰਹੇ ਵੀ ਤੂੰ ਚਲੋ ਇਹ ਮੰਨਿਆ ਵੀ ਪੰਜ ਤੱਤ ਮਿਲ ਕਾਇਆ ਕਿ ਨਹੀਂ, ਵੀ ਜਿਹੜੀ ਸਰੀਰ ਹੈ ਪੰਜੇ ਤੱਤਾਂ ਦਾ ਬਣਿਆ ਹੋਇਆ, ਪਰ ਇਹ ਦੱਸ ਵੀ ਤੱਤ ਜਿਹੜੇ ਨਾ ਉਹਨਾਂ ਦਾ ਕਰਤਾ ਵੀ ਤਾਂ ਹੋਊਗਾ, ਕੋਈ ਤੱਤ ਕਿਹੜਾ ਆਪਣੇ ਆਪ ਪੈਦਾ ਹੋ ਗਏ? ਸਰੀਰ ਤਾਂ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਠੀਕ ਹੈ ਗੱਲ, ਪੰਜਾਂ ਤੱਤਾਂ ਦੀ ਦੇਹ ਹੈ, ਪਰ ਜਿਹੜੇ ਤੱਤ ਨੇ ਪੰਜ ਤੱਤ ਮਿਲ ਕਾਇਆ ਕਿੰਨੀ, ਕਬੀਰ ਸਾਹਿਬ ਪੁੱਛਦੇ ਨੇ, ਮੈਂ ਤੈਨੂੰ ਇਹ ਪੁੱਛਦਾ ਹਾਂ ਹੇ ਪੰਡਿਤ,
ਤਤ ਕਹਾ ਤੇ ਕੀਨ ਰੇ,
ਇਹ ਤਤ ਕਿੱਥੋਂ ਪੈਦਾ ਹੋਏ? ਤੱਤਾਂ ਦਾ ਕਰਤਾ ਨਹੀਂ ਹੈ ਕੋਈ, ਆਪਣੇ ਆਪ ਤਾਂ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ। ਜੇ ਕੋਈ ਅਗਿਆਨ ਦੇ ਵਿੱਚ ਆ ਕੇ ਕਹਿ ਸਕਦਾ ਮਮ ਮਾਤ ਬੰਝਿਆ, ਇਹਦਾ ਮਤਲਬ ਬਣਦਾ ਕਿ ਕੋਈ ਬੰਦਾ ਕਹਿ ਰਿਹਾ ਮੇਰੀ ਮਾਂ ਬੰਝਿਆ ਸੀ, ਬੰਝਿਆ ਹੁੰਦੀ ਹੈ ਜਿਹਦੇ ਕਦੇ ਵੀ ਸੰਤਾਨ ਹੋਈ ਨਾ ਹੋਵੇ, ਨਾ ਹੋ ਸਕੇ, ਬਾਂਝ ਔਰਤ, ਅਤੇ ਪੁੱਤ ਕਹਿ ਰਿਹਾ ਮੇਰੀ ਮਾਂ ਬੰਝਿਆ ਸੀ, ਉਹ ਕਹਿਣੇ ਮੂਰਖ ਨਹੀਂ ਹੈ ਤਾਂ ਹੋਰ ਕੀ ਹੈ। ਜਾਂ ਕੋਈ ਬੰਦਾ ਕਹੇ ਮੇਰੇ ਮੂੰਹ ਵਿੱਚ ਜੀਵ ਨਹੀਂ ਹੈ, ਹੁਣ ਕਿ ਬੋਲਦਾ ਕਿਸ ਤਰ੍ਹਾਂ, ਫਿਰ ਤੂੰ ਜੀਵ ਤੋਂ ਇਹਨਾਂ ਬੋਲਿਆ ਨਹੀਂ ਜਾਂਦਾ। ਤੋ ਇਸ ਕਰਕੇ ਸਾਧ ਸਿੰਘ ਜੀ ਤੱਤਾਂ ਦਾ ਜਿਹੜਾ ਕਰਤਾ ਹੈ, ਗਿਆਨੀ ਦਿੱਤ ਸਿੰਘ ਜੀ ਸਿੰਘ ਸਭਾ ਲਹਿਰ ਦੀ ਮੋਢੀਆਂ ਦੇ ਵਿੱਚੋਂ ਹੋਏ ਹੈ। ਗਿਆਨੀ ਦਿੱਤ ਸਿੰਘ ਨੇ ਲਾਹੌਰ ਦੇ ਅੰਦਰ ਤਿੰਨ ਵਹਿਸਾਂ ਕੀਤੀਆਂ ਸੀ, ਜਿਹੜਾ ਆਰੀਆ ਸਮਾਜੀ ਆਪਣੇ ਆਪ ਨੂੰ ਵਿਸ਼ੇਸ਼ ਦਾ ਅਵਤਾਰ ਉਸ ਵੇਲੇ ਕਹਾਉਣ ਵਾਲਾ ਦਯਾਨੰਦ ਸੀ, ਸਤਿਆਰਥ ਗ੍ਰੰਥ ਬਣਾਇਆ ਉਸ ਨੇ, ਗੁਰੂ ਨਾਨਕ ਦੀ ਰੱਜ ਕੇ ਨਿੰਦਿਆ ਕੀਤੀ ਉਸ ਗ੍ਰੰਥ ਵਿੱਚ, ਅਤੇ ਗੁਰੂ ਕੇ ਸਿੱਖ ਦੇ ਨਾਲ ਉਹ ਹਾਲਾਂਕਿ ਪੇਸ਼ੀ ਭੁਗਤਣ ਜਾਂਦਾ ਸੀ ਗਰੀਬ ਸਿੱਖ। ਤਿੰਨ ਵਹਿਸਾਂ ਦੇ ਵਿੱਚ ਇੱਕ ਸ਼ਰਤ ਰੱਖੀ ਗਈ, ਤੇਰੇ ਸਤਿਆਰਥ ਦੇ ਜਿੰਨੇ ਪੰਨੇ ਮੈਂ ਗਲਤ ਸਾਬਤ ਕਰਦਾ ਉਹਨੇ ਪਾੜੂੰਗਾ ਤੇਰੇ ਸਾਹਮਣੇ, ਅਤੇ ਸਤਿਆਰਥ ਦਾ ਸਤਿਆਨਾਸ਼ ਕਰ ਦਿੱਤਾ ਸੀ। ਔਰ ਇਹੀ ਵਿਚਾਰਾਂ ਸੀ, ਉਹ ਨਿਆਏ ਸ਼ਾਸਤਰ ਦਾ ਪੰਡਿਤ ਸੀ ਕਿਸਮ ਦਾ, ਅਤੇ ਭਾਈ ਸਾਹਿਬ ਗੁਰਬਾਣੀ ਦਾ ਬੋਧ ਰੱਖਣ ਵਾਲੇ ਸੀ। ਉਹ ਕਹਿ ਰਿਹਾ ਸੀ, ਕਹਿੰਦੇ ਵੀ ਇਹ ਸਭ ਕੁਛ ਮਟੀਰੀਅਲ ਪਹਿਲਾਂ ਹੈਗਾ। ਉਹ ਕਹਿਣ ਲੱਗਾ ਵੀ ਮੈਨੂੰ ਇਉਂ ਦੱਸ ਵੀ ਤੇਰੇ ਖਿਆਲਾਂ ਦੀ ਤੂੰ ਮੈਨੂੰ ਇਹ ਦੱਸ, ਈਸ਼ਵਰ ਦਾ ਕੀ ਸਥਾਨ ਹੈ, ਈਸ਼ਵਰ ਨੂੰ ਕੀ ਮੰਨਦਾ, ਕਰਤਾ ਨਹੀਂ ਸ੍ਰਿਸ਼ਟੀ ਦਾ? ਕਹਿੰਦਾ ਉਹ ਤੱਤ ਜੋੜਦਾ, ਤੱਤ ਪਹਿਲਾਂ। ਕਹਿੰਦਾ ਫਿਰ ਤੇਰੇ ਨਿਗਾਹ ਦੇ ਵਿੱਚ ਤਾਂ ਇਸ ਤਰ੍ਹਾਂ ਰੇਤਾ ਬਜਰੀ ਸੀਮੈਂਟ ਲੋਹਾ ਸਭ ਕੁਛ ਇੱਟਾਂ ਪਹਿਲਾਂ ਹੀ ਹੈਗੀਆਂ, ਅਤੇ ਰਾਜ ਮਿਸਤਰੀ ਨੇ ਮਕਾਨ ਬਣਾ ਦਿੱਤਾ, ਰੱਬ ਤੇਰੀ ਦ੍ਰਿਸ਼ਟੀ 'ਚ ਇੰਨਾ ਕੀ ਹੈ, ਇਹ ਕਿਹੜੀ ਅਕਲ ਦੀ ਗੱਲ ਹੈ ਤੇਰੀ? ਉਹ ਇਹਦਾ ਕਰਤਾ ਤਾਂ ਸਿੱਧ ਨਾ ਹੋਇਆ ਫਿਰ। ਅਤੇ ਪਰਮੇਸ਼ੁਰ ਵਾਹਿਗੁਰੂ ਨੇ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ, ਕਬੀਰ ਸਾਹਿਬ ਕਹਿੰਦੇ ਤਤ ਕਹਾਂ ਸੇ ਕੀਨ ਰਹੇ, ਤਤ ਦੱਸ ਕਿਹਨੇ ਬਣਾਏ? ਉਹ ਨਾ ਤਾਂ ਤੇਰੇ ਪਿਓ ਨੇ ਬਣਾਏ, ਨਾ ਮੇਰੇ ਪਿਓ ਨੇ ਬਣਾਏ, ਤਤ ਵੀ ਤਾਂ ਕਿਸੇ ਨੇ ਬਣਾਏ ਹੈ, ਤਤ ਪੈਦਾ ਹੋਏ ਹੈ। ਇਸ ਕਰਕੇ ਇਹ ਦੱਸਣਾ ਕਰਕੇ ਤਤ ਕਿਸਨੇ ਪੈਦਾ ਕੀਤੇ, ਹੁਣ ਇੱਥੇ ਪ੍ਰਕਰਨ ਬਦਲਦਾ। ਪ੍ਰਕਰਨ ਤਾਂ ਬਦਲਦਾ ਵੀ ਪਹਿਲਾਂ ਤਾਂ ਆਪਣੀ ਚੜਾਈ ਕਰਾ ਕੇ ਚੁੱਪ ਕਰ ਗਿਆ, ਅਤੇ ਉਹ ਤਾਂ ਸੀ ਨਿਆਏ ਸ਼ਾਸਤਰ ਦਾ ਪੰਡਿਤ, ਜਿਹੜਾ ਸਾਂਖ ਸ਼ਾਸਤਰ ਵਾਲਾ ਪੰਡਿਤ ਸੀ, ਗੁਰਬਾਣੀ ਦੀ ਕਥਾ ਕਰਨੀ ਇਸੇ ਕਰਕੇ ਔਖੀ ਹੈ ਕਈ ਵਾਰੀ, ਅਤੇ ਵਿਆਖਿਆਕਾਰ ਜਿਹੜਾ ਉਹ ਇਸ ਚੱਕਰ 'ਚ ਪੈ ਜਾਂਦਾ ਵੀ ਇਹ ਕੀ ਗੱਲ, ਪਹਿਲਾਂ ਗੱਲ ਕੀ ਚੱਲਦੀ ਸੀ, ਇੱਥੇ ਵਿਆਖਿਆ ਦਾ ਰੰਗ ਢੰਗੀ ਬਦਲ ਗਿਆ, ਇਹ ਕਰਮ ਦੀ ਗੱਲ ਕਿੱਥੋਂ ਆ ਗਈ? ਕਿਉਂਕਿ ਜਿਹੜਾ ਸਾਂਖ ਸ਼ਾਸਤਰ ਹੈ, ਪੂਰਵ ਮਿਆਸਾ, ਜਿਹੜਾ ਪੂਰਵ ਮਿਮਾਸਾ ਹੈ, ਪੂਰਵ ਮਿਮਾਸਾ ਵਾਲਾ ਕਰਮਾਂ ਨੂੰ ਮੰਨਦਾ, ਇਸ ਕਰਕੇ ਉਹਦੇ ਵਿੱਚ ਉਹ ਹੁਣ ਆ ਕੇ ਕਹਿੰਦਾ, ਕਹਿੰਦਾ ਜੀ ਇਹ ਕਰਮਾਂ ਦੇ ਅਨੁਸਾਰ ਇਹ ਸ੍ਰਿਸ਼ਟੀ ਪੈਦਾ ਹੁੰਦੀ ਹੈ, ਜੀਵ ਕਰਮਾਂ ਅਨੁਸਾਰ ਆਉਂਦਾ ਜਾਂਦਾ, ਇਹ ਪੂਰਵ ਮਿਮਾਸਾ ਦੀ ਬਾਤ ਹੈ। ਅਤੇ ਕਰਮ ਵੱਧ ਤੁਮ ਜੀਓ ਕਹਿਤ, ਅਤੇ ਤੁਸੀਂ ਜਿਹੜਾ ਇਹ ਕਹਿਤ ਹੋ, ਇਹ ਕਹਿੰਦੇ ਹੋ ਕਿ ਕਰਮਾਂ ਦਾ ਬੰਨਿਆ ਹੋਇਆ ਜੀਵ ਆਉਂਦਾ, ਅਤੇ ਕਬੀਰ ਸਾਹਿਬ ਉਹਦੇ ਦੁਆਲੇ ਹੋ ਕੇ ਕਹਿੰਦੇ ਮੈਂ ਤੈਨੂੰ ਇਹ ਗੱਲ ਪੁੱਛਦਾ ਹਾਂ,
ਕਰਮ ਹੈ ਕਿਨ ਜੀਓ ਦੀਨ ਰੇ,
ਬਈ ਫਿਰ ਇਹ ਕਰਮ ਆਪਣੇ ਆਪ ਦਾ ਜੜਨ, ਇਹ ਕਰਮਾਂ 'ਤੇ ਜੀਵ ਕਿਹਨੇ ਦਿੱਤਾ? ਇਹ ਬੜੀ ਇੱਕ ਗੁੰਝਲਦਾਰ ਸਾਧ ਸਿੰਘ ਜੀ ਬਾਤ ਹੈ। ਅਤੇ ਇੱਕ ਸਾਡੇ ਜਥੇ ਦੇ ਵਿਦਿਆਰਥੀ ਨੇ ਸਵਾਲ ਕੀਤਾ ਸੀ, ਉਹ ਯੂਰਪ ਦੇ ਵਿੱਚ ਬੜੀ ਦੇਰ ਤੋਂ ਚਲੋ ਮੁੱਖ ਗ੍ਰੰਥੀ ਦੀ ਸੇਵਾ ਦੇ ਵਿੱਚ ਚਲਿਆ ਗਿਆ, ਬੱਚਾ ਬੜਾ ਮਿਹਨਤੀ ਬੱਚਾ ਨਿਕਲਿਆ, ਅਤੇ ਉਹ ਇੱਕ ਦਿਨ ਕਹਿੰਦਾ ਵੀ ਇਉਂ ਦੱਸੋ ਵੀ ਜਿਹੜਾ ਦੇਹ ਹੈ ਗੁਰਬਾਣੀ 'ਚ ਸ਼ਬਦ ਆਇਆ ਵੀ ਮੇਰਾ ਗੁਰਬਾਣੀ 'ਤੇ ਕਿੰਤੂ ਨਹੀਂ ਹੈ ਪਰ ਸਮਝਣ ਦਾ ਪੱਕ। ਮੈਂ ਕਿਹਾ ਦੱਸ। ਕਹਿੰਦਾ ਵੀ ਦੇਹ ਜਿਹੜੀ ਆ ਕਰਮਾਂ ਦੀ ਬਣਦੀ ਹੈ, ਚੰਗੇ ਔਰ ਮਾੜੇ ਕਰਮ ਸਮਿਲਤ ਉਹਨਾਂ ਦੀ ਦੇਹ ਬਣਦੀ ਹੈ, ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਹੋ ਪਾਈ। ਉਹ ਕਹਿੰਦਾ ਵੀ ਮੈਂ ਇੱਕ ਗੱਲ ਪੁੱਛਦਾ ਵੀ ਸਭ ਤੋਂ ਆਦਿ ਕਾਲ ਦੇ ਅੰਦਰ ਜਦੋਂ ਸ੍ਰਿਸ਼ਟੀ ਸਾਜੀ ਹੈ ਜਿਹੜੀ ਰੱਬ ਨੇ ਉਦੋਂ ਦੇਹ ਬਣਾਈ ਵੀ ਉਹ ਕਾਹਦੀ ਬਣਾਈ? ਕਰਮ ਤਾਂ ਹੈ ਨਹੀਂ ਸੀ ਉਸ ਵੇਲੇ। ਬੜਾ ਸਵਾਲ ਗਹਿਰਾ ਸੀ ਵਿਦਿਆਰਥੀ ਦਾ। ਇੱਕ ਵਾਰੀ ਤਾਂ ਮੈਨੂੰ ਵੀ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਉਸਨੇ, ਕਿਉਂਕਿ ਕਦੇ ਆਇਆ ਨਹੀਂ ਸੀ ਪੜ੍ਹਾਈ ਦੇ ਵਿੱਚ ਐਸੀ ਗੱਲ। ਅਤੇ ਗੁਰੂ ਨੇ ਕਿਰਪਾ ਕੀਤੀ, ਸੋਝੀ ਦਿੱਤੀ। ਮੈਂ ਉਹਨੂੰ ਕਿਹਾ ਵੀ ਭਾਈ ਹਰਦੇਵ ਸਿੰਘ, ਵੀ ਸਭ ਤੋਂ ਪਹਿਲੀ ਦੇਹ ਜਿਹੜੀ ਆ ਉਹ ਕਰਮਾਂ ਦੀ ਨਹੀਂ ਬਣੀ ਸੀ। ਅਖੇ ਜੀ ਉਹ ਕਾਹਦੀ ਬਣੀ? ਮੈਂ ਕਿਹਾ ਉਹ ਬਣੀ ਸੀ ਕਿਰਪਾ ਦੀ, ਸਭ ਤੋਂ ਪਹਿਲੀ ਦੇਹ ਕਿਰਪਾ ਦੀ ਬਣੀ ਸੀ। ਉਦੋਂ ਬਾਅਦ ਦੇਹ ਨੂੰ ਅਧਿਕਾਰ ਦਿੱਤਾ ਕਰਮ ਕਰਨ ਦਾ, ਅਤੇ ਸੰਸਾਰ ਦਾ ਚੱਕਰ ਸ਼ੁਰੂ ਹੋ ਗਿਆ, ਅਤੇ ਚੱਕਰ ਖਤਮ ਵੀ ਕਿਰਪਾ ਦੇ ਆ ਕੇ ਹੋਣਾ। ਪਹਿਲੀ ਦੇਹ ਕਿਰਪਾ ਦੀ ਬਣੀ ਹੈ, ਅਤੇ ਜਦੋਂ ਕਿਰਪਾ ਹੋ ਗਈ ਛੁਟਕਾਰਾ ਵੀ ਉਹਦੇ ਹੋਣਾ। ਸੋ ਇਸ ਕਰਕੇ ਅਤੇ ਕਰਮ ਜਿਹੜੇ ਸੀ ਉਹ ਪਰਮੇਸ਼ੁਰ, ਕਰਮ ਬਾਅਦ ਤੁਮ ਜੀਉ ਕਹਿਤ ਹੋ, ਕਰਮ ਹੈ ਕਿਨ ਜੀਉ ਦੀਓ ਰੇ, ਇਹ ਜੀਵ ਆਤਮਾ ਕਿਸਨੇ ਦਿੱਤਾ ਹੈ?
ਅਤੇ
ਕਹਿੰਦੇ ਜੀ ਤੁਸੀਂ ਹੁਣ ਆਪਣਾ ਮਤ ਦੱਸੋ ਫਿਰ ਕੀ ਹੈ, ਚਲੋ ਇਸ ਸ਼ਾਸਤਰਾਂ ਦੀ ਮਤ ਨੂੰ ਛੱਡ ਦਿਓ। ਕਬੀਰ ਸਾਹਿਬ ਤੁਸੀਂ ਕਿਵੇਂ ਮੰਨਦੇ ਹੋ? ਕਹਿੰਦੇ ਬਸ ਤੇਰਾ ਗਿਆਨ ਮੁੱਕ ਗਿਆ, ਹੁਣ ਜਿਹੜੀਆਂ ਚੁਸਤੀਆਂ ਚਲਾਕੀਆਂ ਕਰਦਾ ਸੀ, ਜੋ ਕਰਦਾ ਸੀ ਉਹ ਬਸ ਇੰਨੇ ਹੀ ਸੀ। ਉਹ ਕਹਿੰਦਾ ਜੀ ਹਾਂ ਹੁਣ ਮੈਨੂੰ ਵੀ ਤੁਸੀਂ ਦੱਸੋ। ਉਹ ਕਹਿਣ ਲੱਗੇ ਫਿਰ ਬਾਤ ਇਹ ਹੈ, ਹਰ ਮਹਿ ਧਨ ਹੈ, ਜਿਵੇਂ ਪਾਣੀ ਦਾ ਘੜਾ ਭਰ ਕੇ ਪਾਣੀ ਦੇ ਵਿੱਚ ਹੀ ਰੱਖ ਦਈਏ, ਅਤੇ ਘੜਾ ਜਿਹੜਾ ਪਾਣੀ ਦੇ ਵਿੱਚ ਹੀ ਹੈ, ਅਤੇ ਘੜੇ ਦੇ ਵਿੱਚ ਵੀ ਪਾਣੀ ਹੈ, ਘੜੇ ਦੇ ਬਾਹਰ ਵੀ ਪਾਣੀ ਹੈ। ਕਹਿੰਦੇ ਇਸ ਤਰ੍ਹਾਂ ਹਰ ਮਹਿ ਧਨ ਹੈ, ਇਹ ਜਿੰਨੇ ਵੀ ਤਨ ਸਰੀਰ ਸਾਰੇ ਵਾਹਿਗੁਰੂ ਦੇ ਵਿੱਚ ਨੇ, ਵਾਹਿਗੁਰੂ ਤੋਂ ਬਾਹਰ ਕੁਛ ਨਹੀਂ। ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਹਰ ਮਹਿ ਤਨ ਮਹਿ, ਤਨ ਮਹਿ ਹਰ ਹੈ, ਪਰਮਾਤਮਾ ਦੀ ਅੰਸ਼ ਇਹਦੇ ਵਿੱਚ, ਆਤਮਾ ਰੂਹ ਹੋ ਕੇ ਇਹਦੇ ਵਿੱਚ ਹੈ। ਹਰ ਮਹਿ ਤਨ ਮਹਿ, ਤਨ ਮਹਿ ਹਰ ਹੈ, ਤੇ ਇਸ ਪ੍ਰਕਾਰ ਦੱਸ ਰਹੇ ਹਨ ਕਬੀਰ ਸਾਹਿਬ ਜੀ।
ਸਰਬ ਨਿਰੰਤਰ ਸੋਏ ਰੇ,
ਸਾਰੀ ਜਗ੍ਹਾ ਦੇ ਵਿੱਚ ਨਿਰੰਤਰ ਦਾ ਮਤਲਬ ਹੁੰਦਾ ਹੈ ਨਿਰਜਮਾ ਅੰਤਰ, ਅੰਤਰਾ ਨਾਮ ਭੇਦ ਦਾ ਹੁੰਦਾ ਫਰਕ ਦਾ, ਅੰਤਰੇ ਭੇਦ ਤੋਂ ਰਹਿਤ ਇੱਕ ਰਸ ਪਰਮਾਤਮਾ ਹੀ ਸਾਰੀ ਜਗ੍ਹਾ ਵਿਆਪਕ ਹੋ ਰਿਹਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਬਰ ਜੰਗਮ ਕੀਟ ਪਤੰਗ ਘਟ ਘਟ ਰਾਮ ਸਖਾਰੀ ਜਗ੍ਹਾ ਹੋਈ ਹੈ ਪਰਮੇਸ਼ੁਰ। ਉਹ ਤੋਂ ਬਿਨਾਂ ਸਰਵ ਨਿਰੰਤਰ ਸੋਏ ਰੇ, ਸਾਰੀ ਜਗ੍ਹਾ ਅੰਤਰੇ ਭੇਦ ਤੋਂ ਰਹਿਤ ਵਾਹਿਗੁਰੂ ਪਰਮੇਸ਼ੁਰ ਹੈ। ਜਦੋਂ ਦ੍ਰਿਸ਼ਟੀ ਬ੍ਰਹਮਾਕਾਰ ਹੋ ਜਾਏ ਅਤੇ ਉਸ ਵੇਲੇ ਫਿਰ ਦਵੈਸ਼ ਖਤਮ ਹੋ ਜਾਂਦੀ ਹੈ, ਇਹ ਬੇਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਦ੍ਰਿਸ਼ਟੀ ਸ਼ੁੱਧ ਹੋ ਗਈ ਤਾਂ ਪਰਮਾਤਮਾ ਤੋਂ ਬਿਨਾਂ ਕੁਛ ਨਹੀਂ ਦਿਸਦਾ, ਸਾਰੀ ਸਰਵੀ ਰੰਗੀ ਰੂਪੀ ਤੂੰ ਹੈ, ਕਿ ਹੇ ਵਾਹਿਗੁਰੂ ਸਾਰਿਆਂ ਰੰਗਾਂ ਰੂਪਾਂ ਦੇ ਵਿੱਚ ਇੱਕ ਤੂੰ ਹੀ ਹੈ, ਦੂਸਰਾ ਹੋਰ ਕੋਈ ਨਹੀਂ ਹੈ, ਤੂੰ ਹੀ ਦੀ ਧੁਨੀ ਪੌਂਟਾ ਸਾਹਿਬ ਦੇ ਮੁਕਾਮ ਪਰ। ਮਹਾਰਾਜ ਸਾਹਿਬ ਚਾਰ ਕਵੀ ਸੀ ਲਿਖਦੇ ਗਏ, ਮਹਾਰਾਜ ਉਹ ਚਾਰ ਦੇ ਗਏ, ਲਿਖਦੇ ਗਏ ਲਿਖਦੇ ਗਏ, ਇੱਕ ਤਾਂ ਦਲ ਜਲ ਸਤੂਹੀ, ਥਲ ਸਤੂਹੀ, ਨਦ ਸਤੂਹੀ, ਇਹ ਲਿਖਦੇ ਲਿਖਦੇ ਸ੍ਰੀ ਅਕਾਲ ਉਸਤਤ ਦੀ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਦੀ ਸੁਰਤ ਐਸੀ ਟੀਕੀ, ਕਹਿੰਦੇ ਤੂੰ ਹੀ 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 ਤੂੰ ਹੀ, ਜਿਉਂ ਉਚਾਰਨ ਕਰ ਰਹੇ ਲਿਖਾਰੀ ਲਿਖੀਂਗੇ ਲਿਖੀਂਗੇ ਲਿਖੀਂਗੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਲਿਖਾਰੀ ਉਹ ਕੀ ਲਿਖ ਦਿੱਤਾ? ਕਹਿੰਦੇ ਜੋ ਬੋਲਿਆ ਸੱਚੇ ਪਾਤਸ਼ਾਹ, ਆਪ ਜੀ ਦੀ ਰਸਨਾ ਤੋਂ ਤੂੰ ਹੀ ਦੀ ਧੁਨ ਸੀ ਅਸੀਂ ਲਿਖੀਂਗੇ। ਕਹਿੰਦੇ ਗਿਣ ਕੇ ਦੇਖੋ ਕਿੰਨੀ ਵਾਰ ਲਿਖਿਆ ਗਿਆ? ਕਹਿੰਦੇ 16,000 ਵਾਰ ਲਿਖਿਆ ਗਿਆ। ਕਹਿੰਦੇ ਇਹ ਅਵਸਥਾ ਪੜ੍ਹਨ ਵਾਲੇ ਦੀ ਨਾ ਹੋਣ ਕਰਕੇ ਅੱਕ ਜਾਊਗਾ, ਕਹਿੰਦੇ ਬਿੰਦੀਆਂ ਕੱਟ ਦਿਉ ਸਾਰੀਆਂ, 16 ਵਾਰੀ ਰੱਖ ਲਓ। ਉਹ ਹੁਣ ਵੀ 16 ਵਾਰ ਆਉਂਦਾ ਤੂੰ ਹੀ ਦਾ ਪਾਠ, ਇਹ ਜਿਹੜੀ ਅਵਸਥਾ ਦੀ ਯੋਗ ਬਾਣੀ ਹੈ। ਸੋ ਇਸ ਕਰਕੇ ਗੁਰੂ ਸਾਹਿਬ ਸਿੰਘ ਜੀ ਸਮਝੇ ਸਰਬ ਨਿਰੰਤਰ ਸੋਏ ਰੇ। ਕਬੀਰ ਸਾਹਿਬ ਜੀ ਅਖੀਰ ਸ਼ਬਦ ਸਮਾਪਤ ਕਰਦੇ ਹਨ, ਕਹਿ ਕਬੀਰ
ਕਬੀਰ ਰਾਮ ਨਾਮ ਨਾ ਛੋਟਾ।
ਕਬੀਰ ਸਾਹਿਬ ਜੀ ਕਹਿੰਦੇ ਬਈ ਮੁੱਕ ਦੀ ਗੱਲ ਇਹ ਹੈ, ਪੰਡਿਤ ਜੀ ਤੂੰ ਐਵੇਂ ਝਗੜਿਆਂ 'ਚ ਨਾ ਪੈ, ਨਾਮ ਦਾ ਪਰਮਾਤਮਾ ਦਾ ਨਾਮ ਜਪਿਆ ਕਰ, ਸੋਧ 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 ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਛੁਟਕਾਰਾ ਨਹੀਂ ਹੋਣਾ ਨਾਮ ਤੋਂ ਬਿਨਾਂ। ਇਸ ਕਰਕੇ ਕਹਿ ਕਬੀਰ ਰਾਮ ਨਾਮ ਨਾ ਛੋਡੋ, ਮੈਂ ਉਹ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡਦਾ ਹਾਂ।
ਸਹਿਜੇ ਹੋਏ ਸੋ ਹੋਏ ਰੇ,
ਸਹਿਜੇ ਸੁਤੇ ਸਿੱਧ ਜੋ ਹੁੰਦਾ ਹੋਈ ਜਾ, ਅਤੇ ਪਰਮਾਤਮਾ ਦਾ ਨਾਮ ਜਪਦੇ ਰਹੀਏ, ਸੁਤੇ ਸਿੱਧ ਜੋ ਪਰਮਾਤਮਾ ਕਰਦਾ, ਅਤੇ ਤੇਰਾ ਕੀ ਆ ਮਿੱਠਾ ਲੱਗਿਆ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਦੇ ਵੀ ਭਾਣੇ 'ਤੇ ਕਿੰਤੂ ਨਾ ਫਿਰੇ, ਅਤੇ ਪਰਮਾਤਮਾ ਦਾ ਨਾਮ ਕਦੇ ਵਿਸਰੇ ਨਾ। ਆਹ ਹੁਣ ਕੱਲ੍ਹ ਨੂੰ ਜਿਹੜਾ ਇੱਕ ਸ਼ਬਦ, ਉਹ ਸ਼ਬਦ ਦੇ ਨਾਲ ਇਤਿਹਾਸ ਦੀ ਵੀ ਸਾਂਝ ਹੈ। ਕਬੀਰ ਸਾਹਿਬ ਨੂੰ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਸੀ, ਉਹ ਕਬੀਰ ਆਪਣੀ ਵਿਵਸਥਾ ਕਥਨ ਕਰਨਗੇ, ਅਤੇ ਉਹ ਕੱਲ੍ਹ ਸ਼ਬਦ ਕੱਲ੍ਹ ਨੂੰ ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੁੰਡ ਮੈਂ ਮਾਰਿਓ, ਇਹ ਸ਼ਬਦ ਕੱਲ੍ਹ ਨੂੰ ਵਿਚਾਰ ਆਏਗੀ ਭਾਈ, ਸਮੇਂ ਸਿਰ ਆ ਕੇ ਲਾਹ ਪ੍ਰਾਪਤ ਕਰਨਾ। ਗੁਰੂ ਸਾਹਿਬ ਦੀ ਮਹਾਨ ਕਿਰਪਾ ਹੈ, ਅਤੇ ਸਿੱਖ ਜਗ ਦੇ ਪ੍ਰਸਿੱਧ ਰਾਗੀ ਸਿੰਘ ਸਾਹਿਬਾਨ ਗੁਰਮੁਖ ਪਿਆਰੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਕੌਮ ਦੇ ਵਿੱਚ ਬੜਾ ਨਾਂ ਹੈ ਜਿਨ੍ਹਾਂ ਦਾ, ਉਹਨਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰਨਾ ਹੈ। ਸ਼ਬਦ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਅਤੇ ਕੱਲ੍ਹ ਨੂੰ ਸਾਧ ਸਿੰਘ ਜੀ ਜੋ ਸ਼ਬਦ ਆਪ ਜੀ ਨੂੰ ਬੇਨਤੀ ਕੀਤੀ ਹੈ ਇਹਦੀ ਵਿਚਾਰ ਹੋਏਗੀ ਐਸੇ ਸਮੇਂ, ਆਹ ਹੁਣ ਇੱਥੇ ਸਮਾਪਤ ਹੈ। ਹਾਂਜੀ,
ਹਰ ਮਹਿ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ।
ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।